ਜੀ ਦੋਸਤੋ, ਐਮੀ ਵਿਰਕ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ, ਸੰਧੂਰੀ ਅੱਖੀਆਂ। ਸੋ ਗੀਤ ਜ਼ਰੂਰ ਪਸੰਦ ਆਇਆ ਹੋਣਾ, ਇਸ ਗੱਲ ਦੀ ਉਮੀਦ ਅਸੀਂ ਕਰ ਸਕਦੇ ਹਾਂ। ਅਤੇ ਇਸ ਵੇਲੇ ਹਰਮਨ ਰੇਡੀਓ 'ਤੇ ਸਾਡੇ ਸੁਣਨ ਵਾਲਿਆਂ ਨੂੰ ਵੈਸੇ ਤਾਂ ਉਡੀਕ ਹੁੰਦੀ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੀ, ਪਰ ਅੱਜ ਕਿਸੇ ਕਾਰਨ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ ਤੁਹਾਡੀ ਖਿਦਮਤ 'ਚ ਅਸੀਂ ਹਾਜ਼ਰ ਨਹੀਂ ਹੋ ਸਕੇ। ਇਸ ਗੱਲ ਦੇ ਲਈ ਅਸੀਂ ਮਾਫ਼ੀ ਵੀ ਚਾਹਾਂਗੇ। ਔਰ ਸਾਡੇ ਸੁਣਨ ਵਾਲੇ ਜਿਹੜੇ ਇਸ ਵੇਲੇ ਸਾਡੇ ਨਾਲ ਲਾਈਵ ਸਟ੍ਰੀਮਿੰਗ 'ਤੇ ਜੁੜੇ ਹੋਏ ਨੇ, ਜਿਹੜੇ ਸਾਡੇ ਨਾਲ ਇਸ ਵੇਲੇ ਫੇਸਬੁੱਕ ਵੀਡੀਓ 'ਤੇ ਜੁੜੇ ਹੋਏ ਨੇ, ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਪ੍ਰੋਗਰਾਮ ਇਸ ਵੇਲੇ ਤੁਹਾਡੇ ਲਈ ਇੱਕ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ, ਔਰ ਇਸ ਮੁਲਾਕਾਤ ਦੇ ਵਿੱਚ ਸਾਡੇ ਨਾਲ ਨਵ ਸਰਕਾਰੀਆ ਜੀ, ਜਿਹੜੇ ਕਿ ਆਰਗੇਨਾਈਜ਼ਰ ਨੇ, ਇੱਕ ਟੀਮ ਮੈਂਬਰ ਵੀ ਨੇ, ਕ੍ਰੈਨਬਰਨ ਸੱਭਿਆਚਾਰਕ ਤੇ ਖੇਡ ਮੇਲਾ ਜਿਹੜਾ ਇਵੈਂਟ 19 ਅਕਤੂਬਰ ਨੂੰ ਇਹ ਕਰਵਾਉਣ ਜਾ ਰਹੇ ਨੇ। ਸੋ ਨਵ ਹੁਰਾਂ ਨੂੰ ਪਹਿਲਾਂ ਤਾਂ ਜੀ ਆਇਆਂ ਨੂੰ ਕਹਿੰਦੇ ਹਾਂ। ਨਵ, ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ, ਜੋ ਵੀ ਦੇਖ ਰਹੇ ਨੇ ਜਾਂ ਸੁਣ ਰਹੇ ਨੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ, ਸੋ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ। ਆਉਣ ਵਾਲੇ ਦਿਨਾਂ ਦੇ ਵਿੱਚ, ਜਿਵੇਂ ਮੈਂ ਪਹਿਲਾਂ ਹੀ ਦੱਸ ਦਿੱਤਾ, ਜ਼ਿਕਰ ਕਰ ਹੀ ਦਿੱਤਾ ਵੀ 19 ਅਕਤੂਬਰ ਨੂੰ ਤੁਸੀਂ ਇਹ ਮੇਲਾ ਆਰੰਭਿਆ, ਔਰ ਨਾਮ ਇਹਨੂੰ ਦਿੱਤਾ ਗਿਆ ਆ ਸਲਾਨਾ ਕ੍ਰੈਨਬਰਨ ਸੱਭਿਆਚਾਰਕ ਤੇ ਖੇਡ ਮੇਲੇ ਦਾ। ਤੇ ਹੁਣ ਅਸੀਂ ਇਹਨੂੰ ਜੇ ਦੋ ਪਾਰਟਸ ਦੇ ਵਿੱਚ ਦੇਖੀਏ, ਤਾਂ ਇੱਕ ਪਾਰਟ ਜਿਹੜਾ ਆ ਉਹ ਸੱਭਿਆਚਾਰ ਦੀ ਜਿਹੜੀ ਪੇਸ਼ਕਾਰੀ ਕਰੂਗਾ, ਤੇ ਦੂਜਾ ਜਿਹੜਾ ਆ ਉਹ ਖੇਡਾਂ ਦਾ ਮਾਹੌਲ ਸਿਰਜੂਗਾ। ਤੁਸੀਂ ਜੇ ਦੱਸਣਾ ਹੋਵੇ ਇਸ ਮੇਲੇ ਬਾਰੇ ਤਾਂ ਕੀ ਕਹਿਣਾ ਚਾਹੋਗੇ?
ਸਭ ਤੋਂ ਪਹਿਲਾਂ ਤੇ ਸਲਾਨਾ ਅਸੀਂ ਇਸੇ ਕਰਕੇ ਲਾਤਾ ਕਿ ਇੱਕ ਥੋੜਾ ਜਿਹਾ ਹੈਡਸ ਅਪ ਅਸੀਂ ਆਪਦੇ ਸਪੌਂਸਰਸ ਨੂੰ, ਆਪਦੀ ਆਡੀਅੰਸ ਨੂੰ
ਜੀ,
ਤੇ ਸਾਰਿਆਂ ਨੂੰ, ਜੇ ਕਬੱਡੀ ਟੀਮਾਂ, ਹਾਕੀ, ਕ੍ਰਿਕਟ ਜਾਂ ਜੋ ਕੁਛ ਵੀ ਅਸੀਂ ਲੈ ਕੇ ਆ ਰਹੇ ਹਾਂ, ਉਹਨਾਂ ਨੂੰ ਇਹ ਦੱਸਣਾ ਕਿ ਇਹ ਕੰਟੀਨਿਊਸ ਇਹ ਚੀਜ਼ ਚੱਲਣੀ ਹੈ, ਇੱਦਾਂ ਨਹੀਂ ਕਿ ਅਸੀਂ ਕਰਾ ਕੇ ਇਹਨੂੰ ਬੰਦ ਕਰ ਦਿਆਂਗੇ
ਜੀ।
ਸੋ ਇਸ ਕਰਕੇ ਇਹਨੂੰ ਅਸੀਂ ਕੰਟੀਨਿਊਸ ਚੱਲਦਾ ਰੱਖਣ ਵਾਸਤੇ ਅਸੀਂ ਇਹਨੂੰ ਪਹਿਲਾਂ ਹੀ ਇੱਕ ਦੱਸ ਦਿੱਤਾ ਕਿ ਅਸੀਂ ਇਹਨੂੰ ਐਨੂਅਲੀ ਕਰ ਰਹੇ ਹਾਂ, ਠੀਕ ਹੈ। ਫਿਰ ਜੇ ਗੱਲ ਕਰੀਏ ਕਿ ਕਾਫੀ ਕਮਰਸ਼ੀਅਲ ਇਵੈਂਟ ਆਪਾਂ ਕਰਵਾਏ ਪਿੱਛੇ 2 ਸਾਲ ਦੇ ਵਿੱਚ, ਮੇਰਾ ਜਿੰਨਾ ਕੁ ਤਜਰਬਾ ਇੱਕ ਹੋਣਾ ਚਾਹੀਦਾ, ਕਾਫੀ ਵਧੀਆ ਇਵੈਂਟ ਸਾਡੇ ਗਏ ਔਰ ਸਾਰੇ ਸੱਭਿਆਚਾਰਕ ਸੀਗੇ, ਪੰਜਾਬੀ ਸਿੰਗਰਸ ਨੇ ਉੱਥੇ ਪਰਫੋਰਮ ਕੀਤਾ ਜਾਂ ਭੰਗੜੇ, ਗਿੱਧੇ ਜਾਂ ਕੁਛ ਨਾਟਕ, ਇਹੋ ਜਿਹੇ ਆਪਾਂ ਇਵੈਂਟ ਜਿਹੜੇ ਕੀਤੇ। ਹੁਣ ਖੇਡਾਂ ਨੂੰ ਲੈ ਕੇ ਡੈਫੀਨੇਟਲੀ ਜਦੋਂ ਤੁਸੀਂ ਕਿਸੇ ਚੰਗੀ ਚੀਜ਼ ਨਾਲ ਜੁੜਦੇ ਹੋ ਤੇ ਫਿਰ ਉਹਦਾ ਪ੍ਰਭਾਵ ਤੁਹਾਡੇ ਤੇ ਹਮੇਸ਼ਾ ਰਹਿੰਦਾ। ਚੰਗੀ ਫਿਲਮ ਵੇਖ ਕੇ ਆਓ ਜਾਂ ਕੁਛ ਵੀ ਇਹੋ ਜਿਹਾ ਕਰੋ ਤੇ ਤੁਹਾਡੇ ਤੇ ਹਮੇਸ਼ਾ ਉਸ ਚੀਜ਼ ਦਾ ਜਿਹੜਾ ਵਾ ਪ੍ਰਭਾਵ ਛੱਡ ਜਾਂਦਾ ਉਹ ਚੀਜ਼। ਸਿੱਕਿਮਾਂ ਦੇ ਵਿੱਚ ਮੈਂ ਬੀਂਗ ਐਜ਼ ਅ ਕਲਚਰਲ ਕੋਆਰਡੀਨੇਟਰ ਉੱਥੇ ਕੰਮ ਕੀਤਾ ਤੇ ਮੈਨੂੰ ਮਾਡਲ ਬਹੁਤ ਸੋਹਣਾ ਲੱਗਾ, ਇੰਨੀਆਂ ਸਾਰੀਆਂ ਖੇਡਾਂ ਨਾਲ ਦੇ ਨਾਲ, ਕਲਚਰ ਨਾਲ ਦੇ ਨਾਲ, ਕਾਫੀ ਕੁਛ। ਸੋ ਉਹਨੂੰ ਕਾਪੀ ਕਰਨਾ ਜਾਂ ਉਹਨਾਂ ਚੀਜ਼ਾਂ ਦਾ ਕਰਨਾ, ਉਹਨਾਂ ਤੇ ਅਸੀਂ ਨਹੀਂ ਕਦੀ ਵੀ ਕਰ ਸਕਾਂਗੇ, ਪਰ ਇੱਕ ਛੋਟਾ ਮਾਡਲ ਜਿੱਦਾਂ ਸ਼ੈਪਟਨ ਦੀਆਂ ਗੇਮਾਂ ਲਾ ਲਓ ਜਾਂ ਗ੍ਰਿਫਟ ਦੀਆਂ ਗੇਮਾਂ ਸੋਹਣੇ ਤਰੀਕੇ ਨਾਲ ਉਹ ਕਰਾਉਂਦੇ ਆ, ਜਾਂ ਹੋਰ ਵੀ ਇਸ ਤਰ੍ਹਾਂ ਕਈ ਉਪਰਾਲੇ ਸੋਹਣੇ ਹੋਏ ਆ, ਜੋੜ ਮੇਲੇ ਹੁੰਦੇ ਆ, ਪਲੰਟਨ ਵੀ ਸੋਹਣਾ ਪ੍ਰੋਗਰਾਮ ਹੁੰਦਾ, ਪੈਕਨਮ ਵੀ ਸੋਹਣਾ ਪ੍ਰੋਗਰਾਮ ਹੁੰਦਾ, ਧਾਰ ਧਰਮ ਦੇ ਨਾਲ ਨਾਲ ਉਹ ਖੇਡਾਂ ਨੂੰ ਰੱਖਦੇ ਆ। ਮੇਰਾ ਥੋੜਾ ਇਹ ਸੀਗਾ ਕਿ ਮੈਂ ਕੁਛ ਇਹੋ ਜਿਹਾ ਯੂਨੀਕ ਜਿਹੜਾ ਆਪਣੀ ਟੀਮ ਦੇ ਨਾਲ ਸਲਾਹ ਕਰਕੇ ਅਸੀਂ ਇਹੋ ਜਿਹਾ ਕਰੀਏ ਕਿ ਜਿਹਦੇ ਨਾਲ ਇੱਕ ਮੇਲਿਆਂ ਦੀ ਅਲੱਗ ਦਿੱਖ ਹੋਵੇ, ਕਿਉਂਕਿ ਜਿਸ ਤਰ੍ਹਾਂ ਅੱਗੇ ਵੀ ਅਸੀਂ ਗੱਲ ਕੀਤੀ ਕਿ ਤੁਸੀਂ ਫੇਸਬੁੱਕ ਖੋਲੋ ਤੇ 18-20 ਪੋਸਟਰ ਆ ਜਾਂਦੇ ਆ, ਤੇ ਕੋਈ ਚੀਜ਼ ਇਹੋ ਜਿਹੀ ਹੋਵੇ ਜਿਹਦੀ ਤੁਹਾਡੀ ਦਿੱਖ ਵੱਖਰੀ ਲੱਗਣੀ ਚਾਹੀਦੀ ਆ। ਸੋ ਇਸ ਕਰਕੇ ਇਹਨਾਂ ਗੇਮਾਂ ਨੂੰ ਮਨੋਰੰਜਨ ਦੇ ਨਾਲ ਜੋੜਿਆ ਗਿਆ, ਸੱਭਿਆਚਾਰਕ ਰੰਗ ਦਿੱਤੇ। ਕੋਈ 25 ਸਾਡੇ ਕੋਲ ਜਿਹੜੀਆਂ ਨੇ ਸੱਭਿਆਚਾਰਕ ਪੇਸ਼ਕਾਰੀਆਂ, ਜਿਹਦੇ ਵਿੱਚ ਨਾਟਕ ਆ, ਸੋਲੋ ਪਰਫਾਰਮੈਂਸਿਸ ਆ, ਭੰਗੜੇ ਆ, ਗਿੱਧੇ ਆ, ਸ਼ਾਇਰੀ ਆ, ਸਪੀਚਾਂ ਨੇ, ਔਰ ਉਹਦੇ ਨਾਲ ਨਾਲ 2 ਪੰਜਾਬੀ ਗਾਇਕਾਂ ਦੀ ਜਿਹੜੀ ਕਲਾਕਾਰੀ ਇਹਨਾਂ ਨੇ ਦਿਖਾਉਣਗੇ। ਪੈਰਲਲ ਚੱਲੂਗਾ ਜੀ ਸਾਰਾ ਦਿਨ ਪ੍ਰੋਗਰਾਮ, ਇੱਕ ਸਾਈਡ ਤੇ ਸਾਰਾ ਦਿਨ ਗੇਮਾਂ ਜਿਹੜੀਆਂ ਹੋਣੀਆਂ ਨੇ ਤੇ ਇੱਕ ਸਾਈਡ ਤੇ ਸਾਰਾ ਦਿਨ ਜਿਹੜਾ ਇਹ ਸੱਭਿਆਚਾਰ ਰੰਗ ਵੇਖਣ ਨੂੰ ਮਿਲਣਗੇ
ਜੀ। ਪੋਸਟਰ ਤੇ ਮੈਂ ਦੇਖ ਸਕਦੀ ਹਾਂ ਜੋਰਡਨ ਸੰਧੂ ਤੇ ਦਿਲਪ੍ਰੀਤ ਢਿੱਲੋਂ ਹੋਰਾਂ ਦਾ ਜਿਹੜਾ ਨਾਮ ਵੀ ਆ, ਔਰ ਉਹਨਾਂ ਦੀ ਜਿਹੜੀ ਫੋਟੋ ਆ ਉਹ ਵੀ ਲੱਗੀ ਹੋਈ ਆ। ਤੇ ਇਹਨਾਂ ਗਾਇਕ ਕਲਾਕਾਰਾਂ ਦੇ ਨਾਲ ਜਿਹੜਾ ਅਖਾੜਾ ਤੁਸੀਂ ਬੰਨਣਾ, ਜਿਹੜੀਆਂ ਸੱਭਿਆਚਾਰਕ ਪੇਸ਼ਕਾਰੀਆਂ ਦੀ ਵੀ ਤੁਸੀਂ ਗੱਲ ਕੀਤੀ ਆ, ਕਿ ਇਹਨਾਂ ਦੇ ਲਈ ਜਿਹੜਾ ਮੰਚ ਆ ਗਾਇਕੀ ਦੇ ਅਖਾੜੇ ਦਾ ਤੇ ਸੱਭਿਆਚਾਰਕ ਪੇਸ਼ਕਾਰੀਆਂ ਦਾ ਵੱਖਰਾ ਹੋਣਾ, ਜਾਂ ਉਸੇ ਹੀ ਮੰਚ ਤੋਂ ਇਹ ਸਾਰਾ ਕੁਛ ਹੋਏਗਾ?
ਜੀ ਬਿਲਕੁਲ, ਇਹ ਦੋਨੇ ਚੀਜ਼ਾਂ ਪੈਰਲਲ ਮੈਂ ਜਿਸ ਤਰ੍ਹਾਂ ਅੱਗੇ ਗੱਲ ਕੀਤੀ ਆ, ਕਿਉਂਕਿ ਅਕਸਰ ਹੀ ਇਹ ਵੇਖਣ ਨੂੰ ਮਿਲਦਾ ਕਿ ਜਿੱਥੇ ਕਿਤੇ ਕਬੱਡੀ ਹੁੰਦੀ ਆ ਉੱਥੇ ਜ਼ਿਆਦਾ ਸਾਡੇ ਜਿਹੜੇ ਆ ਪੁਰਸ਼ ਉਹ ਬਹੁਤ ਜਿਹੜੇ ਜਵਾਨ ਉਹਨਾਂ ਨੂੰ ਉਤਸ਼ਾਹ ਹੁੰਦਾ ਕਬੱਡੀ ਦੇਖਣ ਦਾ, ਰਸਾਕਸ਼ੀ ਦੇਖਣ ਦਾ ਜਾਂ ਡੰਡ ਬੈਠਕਾਂ ਮੁਕਾਬਲੇ ਦੇਖਣ ਦਾ, ਪਰ ਜਿਹੜੇ ਬੱਚੇ ਆ ਜਾਂ ਬੀਬੀਆਂ ਹੁੰਦੀਆਂ ਇਹਨਾਂ ਦਾ ਉਤਸ਼ਾਹ ਜ਼ਿਆਦਾ ਹੁੰਦਾ ਆ ਕਿ ਆਪਣਾ ਕਲਚਰ ਦਾ ਪ੍ਰੋਗਰਾਮ ਦੇਖਿਆ ਜਾਵੇ। ਤੇ ਮੋਸਟਲੀ ਮੇਲੇ ਖਿੰਡ ਵੀ ਇਸੇ ਤਰੀਕੇ ਨਾਲ ਜਾਂਦੇ ਆ, ਜਦੋਂ ਮੰਨ ਲਓ ਕਿ ਇੱਕ ਮੇਲੇ ਤੇ ਪਹੁੰਚ ਜਾਣਾ ਪਰ ਹਰ ਤਰ੍ਹਾਂ ਦਾ ਰੰਗ ਨਾ ਮਿਲ ਪਾਉਣਾ, ਫਿਰ ਲੋਕੀ ਛੇਤੀ ਜਿਹੜੇ ਭਾਵੇਂ ਮੇਲਾ ਭਰਿਆ ਵੀ ਛੇਤੀ ਖਾਲੀ ਹੋ ਜਾਂਦਾ। ਇਸ ਕਰਕੇ ਅਸੀਂ ਜਿਹੜਾ ਪਰਿਵਾਰਕ ਇਸ ਕਰਕੇ ਇਹਨੂੰ ਮਾਹੌਲ ਦਿੱਤਾ ਕਿ ਮੰਨ ਲਓ ਪਰਿਵਾਰ ਦੇ ਜੇ ਚਾਰ ਜੀ ਆਏ ਤੇ ਚੋਹਾਂ ਨੂੰ ਆਪੋ ਆਪਣਾ ਐਂਟਰਟੇਨਮੈਂਟ ਮਿਲ ਸਕੇ ਉਸ ਹਿਸਾਬ ਦੇ ਨਾਲ, ਬਜ਼ੁਰਗ ਜਿਹੜੇ ਆ ਉਹਨਾਂ ਨੂੰ ਆਪਣੇ ਮੁਤਾਬਕ ਜਿਹੜਾ ਸਿੱਖਿਆਤਮਕ ਚੀਜ਼ਾਂ ਉਹ ਜਿਹੜੀਆਂ ਦੇਖ ਸਕਣ, ਬੱਚੇ ਜਿਹੜੇ ਉਹ ਭੰਗੜੇ ਗਿੱਧੇ ਦੇਖ ਸਕਣ, ਸ਼ਾਇਰੀ ਸੁਣਨ ਵਾਲੇ ਸ਼ਾਇਰੀ ਸੁਣਨ, ਜਿਹੜੇ ਗੇਮਾਂ ਖੇਡਣ ਵੇਖਣ ਵਾਲੇ ਉਹ ਗੇਮਾਂ ਦੇਖਣ। ਸੋ ਇਸ ਕਰਕੇ ਇਹ ਸਾਰਾ ਕੁਛ ਪੈਰਲ ਚੱਲਣਾ ਜੀ। ਸਾਡੇ ਕੋਲ 6 ਗਰਾਊਂਡਸ ਨੇ ਇਹ ਅਸੀਂ ਹਾਇਰ ਕੀਤੀਆਂ ਨੇ ਔਰ ਇਹਨਾਂ ਦੇ ਵਿੱਚ ਕੋਈ ਡਿਵਾਈਡਰ ਨਹੀਂ ਹੈ। ਸਭ ਤੋਂ ਵਧੀਆ ਗੱਲ ਆ ਕਿ ਜਿਹੜੇ ਸਾਡੇ ਕੋਲ ਇਸ ਵੇਲੇ ਬਿਜ਼ਨਸ ਤੇ ਫੂਡ ਸਟਾਲਸ ਨੇ, ਸਾਡੇ ਕੋਲ ਟੋਟਲ 32 ਸਟਾਲ ਅਸੀਂ ਬੁੱਕ ਕੀਤੇ ਆ। ਸੋ ਮੇਰਾ ਜਿੰਨਾ ਕੁ ਬੀਇੰਗ ਐਜ਼ ਏ ਆਰਗੇਨਾਈਜ਼ਰ ਕਰੀਅਰ ਵਿੱਚ ਸਭ ਤੋਂ ਵੱਡੀ ਗਿਣਤੀ ਸਟਾਲਸ ਦੀ ਮੈਂ ਪਹਿਲੀ ਵਾਰੀ 32 ਸਟਾਲਸ ਅਸੀਂ ਜਿਹੜੇ ਆ ਬੁੱਕ ਕੀਤੇ ਆ ਔਰ ਉਹਦੇ ਵਿੱਚ ਜਿਹੜੇ ਖਾਣੇ ਦੇ ਜਿੰਨੇ ਕੁ ਚਾਹੀਦੇ ਆ ਉਹ ਅਸੀਂ ਓਨੇ ਹੀ ਲਏ ਆ, ਬਾਕੀ ਜਿਹੜੇ ਸਟਾਲ ਆ ਬਿਜ਼ਨਸ ਸਟਾਲਸ ਕਾਫੀ ਜ਼ਿਆਦਾ ਨੇ
ਜੀ।
ਸੋ ਇਹਨਾਂ ਨੂੰ ਅਸੀਂ ਜਿਹੜੀ ਗੇਮਾਂ ਵਾਲੀ ਗਰਾਊਂਡ ਆ ਉਹਦੇ ਤੋਂ ਲੈ ਕੇ ਜਿਹੜੀ ਕਲਚਰਲ ਜਿਹੜੀ ਸਟੇਜ ਆ ਸਾਡੀ ਜਿਹੜੀ ਸੱਭਿਆਚਾਰਕ ਸਟੇਜ ਆ ਉਹਦੇ ਵਿਚਲਾ ਰਾਹ ਦੋਨੇ ਪਾਸੇ ਜਿਹੜੇ ਸਟਾਲਸ ਲੱਗੇ ਹੋਣਗੇ ਤੇ ਜਿਹਨੂੰ ਵੀ ਉਹਦੇ ਵਿੱਚੋਂ ਦੀ ਲੰਘ ਕੇ ਜਾਣਾ ਪਊਗਾ। ਸੋ ਬਹੁਤ ਵਧੀਆ ਇੱਕ ਅਸੀਂ ਮਾਡਲ ਜਿਹੜਾ ਤਿਆਰ ਕੀਤਾ ਜੀ।
ਬਿਲਕੁਲ, ਸੱਭਿਆਚਾਰ ਤੋਂ ਬਾਅਦ ਮੈਂ ਖੇਡਾਂ ਵਾਲੀ ਆਉਣਾ ਸੀ। ਤੁਸੀਂ ਦੱਸਿਆ ਵੀ ਗਰਾਊਂਡਸ ਜਿਹੜੀਆਂ ਆ ਉਹ ਅਲੱਗ ਅਲੱਗ ਥਾਂ ਦੇ ਉੱਤੇ ਬੁਕਿੰਗ ਹੋਈ ਹੋਈ ਆ ਤੁਹਾਡੀ, ਪਰ ਜਾਣਨਾ ਚਾਹਾਂਗੇ ਕਿ ਕਿਹੜੀਆਂ ਕਿਹੜੀਆਂ ਖੇਡਾਂ ਆ ਜਿਹਨਾਂ ਦੇ ਮੁਕਾਬਲੇ ਹੋਣਗੇ, ਕਿਹੜੀਆਂ ਖੇਡਾਂ ਜਿਹੜੀਆਂ ਜਿਹੜੀਆਂ ਸਿਰਫ ਪਾਰਟਿਸਿਪੇਸ਼ਨ ਦੇ ਲਈ ਖੇਡੀਆਂ ਜਾਣਗੀਆਂ ਔਰ ਕਿੰਨੀਆਂ ਕੁ ਟੀਮਾਂ ਨੇ?
ਹਾਂਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕ੍ਰਿਕਟ ਦੀਆਂ ਸਾਡੇ ਕੋਲ 6 ਟੀਮਾਂ ਨੇ
ਜੀ।
ਅਰਬਨ ਲੀਗ ਬੜੇ ਕਾਫੀ ਸਮੇਂ ਤੋਂ ਚੱਲਦੀ ਆਈ ਹੈ ਸਾਡੇ ਸਾਊਥ ਈਸਟ ਦੀ ਫੇਮਸ ਲੀਗ ਆ, ਵੀਰ ਅਮਨਦੀਪ ਸਿੰਘ ਸੰਧੂ ਮੇਰੇ ਬਹੁਤ ਪਿਆਰੇ ਮਿੱਤਰ ਆ, ਉਹ ਕਰਵਾਉਂਦੇ ਆ ਔਰ ਉਹਨਾਂ ਨੇ ਬਿਲਕੁਲ ਜਦੋਂ ਅਸੀਂ ਇਹ ਪੋਸਟਰ ਲਾਂਚਿੰਗ ਸਾਡੀ ਹੋਈ ਸੀ ਜਾਂ ਇੱਕ ਰਸਮੀ ਤੌਰ ਤੇ ਅਸੀਂ ਪੋਸਟਰ ਫੇਸਬੁੱਕ ਤੇ ਪਾਇਆ ਸੀ ਤੇ ਉਦਣ ਹੀ ਉਹਨਾਂ ਨੇ ਰਿਕੁਐਸਟ ਕੀਤੀ ਸੀ ਕਿ ਜੇ ਤੁਸੀਂ ਆਪਣਾ ਯੋਗਦਾਨ ਦੇ ਸਕੋ ਔਰ ਪੂਰਾ ਉਹਨਾਂ ਨੇ ਬੀਇੰਗ ਐਜ਼ ਅ ਟੀਮ ਮੈਂਬਰ ਸਾਨੂੰ ਪਰਵਾਹ ਹੁੰਗਾਰਾ ਦੇ ਕੇ ਸਾਰਾ ਕ੍ਰਿਕਟ ਦਾ ਉਹਨਾਂ ਨੇ ਹੀ ਕੀਤਾ ਅਰਬਨ ਲੀਗ ਤੋਂ ਅਮਨਦੀਪ ਸਿੰਘ ਸੰਧੂ ਹੋਣਾ ਨੇ। ਸੋ ਕਿਉਂਕਿ ਸਟਾਰਟ ਆ ਤੇ ਗਰਾਊਂਡਾਂ ਦੀ ਬੁਕਿੰਗ ਇੱਕ ਇੱਕ ਸਾਲ ਪਹਿਲਾਂ ਕਰਾਉਣੀ ਪੈਂਦੀ ਹੈ। ਸੋ ਐਟ ਦਾ ਮੂਮੈਂਟ ਸਾਡੇ ਕੋਲ 6 ਅਸੀਂ ਜਿਹੜੀਆਂ ਟੀਮਾਂ ਲਈਆਂ ਨੇ ਜਿਹੜੀਆਂ ਕਾਫੀ ਕਾਫੀ ਇੱਕ ਦੂਜੇ ਨੂੰ ਟੱਕਰ ਦੇਣ ਵਾਲੀਆਂ ਟੀਮਾਂ ਨੇ ਉਹ, ਤੇ 6 ਟੀਮਾਂ ਨੇ 12-13 ਅਕਤੂਬਰ ਨੂੰ ਉਹਨਾਂ ਦੇ ਮੈਚ ਜਿਹੜੇ ਸ਼ੁਰੂ ਹੋ ਜਾਣਗੇ। ਇਹ ਅਲੱਗ ਗਰਾਊਂਡਾਂ ਨੇ, ਲੋਸਨ ਪੂਲ ਹੈਗੀ ਆ ਗ੍ਰੇਨਬਰਨ ਦੇ ਵਿੱਚ, ਉਹਦੇ ਵਿੱਚ 12-13 ਅਕਤੂਬਰ ਨੂੰ ਇਹਨਾਂ ਦੇ ਲੀਗ ਮੈਚ ਤੇ 19 ਨੂੰ ਸਵੇਰੇ ਜਿਹੜਾ ਫਾਈਨਲ ਉਸ ਉਹਨਾਂ ਗਰਾਊਂਡਾਂ 'ਚ ਹੋਊਗਾ। ਪਰ ਇਹਨਾਂ ਦਾ ਸਨਮਾਨ ਖਿਡਾਰੀਆਂ ਦਾ ਕਬੱਡੀ ਵਾਲੀ ਗਰਾਊਂਡ 'ਚ ਮੇਨ ਅਰੇਨਾ ਜਿਹੜਾ ਸਾਡਾ ਕੇਸੀ ਕਾਮਰਸ ਫੁੱਟਬਾਲ ਕਲੱਬ ਉੱਥੇ ਕੀਤਾ ਜਾਊਗਾ
ਜੀ।
ਔਰ ਇਹਦੇ ਨਾਲ ਨਾਲ ਜਿਹੜੀ ਹਾਕੀ ਆ ਉਹ ਡੈਂਡੀਨੋਂਗ ਵਿੱਚ ਹੋਣੀ ਹੈ ਕਿਉਂਕਿ ਸਾਡੇ ਕੋਲ ਗਰਾਊਂਡਸ ਅਵੇਲੇਬਲ ਨਹੀਂ ਸੀਗੀਆਂ। ਸੋ ਉੱਥੇ ਜੇਸੀ ਮਿਲਸ ਰਿਜ਼ਰਵ ਡੈਂਡੀਨੋਂਗ ਦੇ ਵਿੱਚ ਆ, ਉੱਥੇ ਅਸੀਂ ਇਹ 12-13 ਅਕਤੂਬਰ ਨੂੰ ਜਿਹੜੇ ਲੀਗ ਮੈਚਿਸ ਆ, ਵੀਰ ਚੰਨੀ ਢਿੱਲੋਂ ਇੱਥੇ ਨੈਸ਼ਨਲ ਟੀਮ ਚ ਖੇਡਦੇ ਆ, ਬੜੇ ਪਿਆਰੇ ਸਾਡੇ ਸੱਜਣੇ, ਉਹਨਾਂ ਨੇ ਵੀ ਪੂਰਾ ਸਾਡਾ ਸਾਥ ਦੇ ਕੇ ਤੇ ਹਾਕੀ ਜਿਹੜੀ ਆ ਉਹਨਾਂ ਨੇ ਨਾਲ ਪਰਮਿੰਦਰ ਰੰਧਾਵਾ ਹੋਣੀ ਇਹਨਾਂ ਨੇ ਆਰਗਨਾਈਜ਼ ਕੀਤੀ ਆ। 19 ਨੂੰ ਉਹਦਾ ਵੀ ਫਾਈਨਲ ਉੱਥੇ ਹੋਊਗਾ ਤੇ 11:30 ਫਿਨਿਸ਼ ਕਰਕੇ ਫਿਰ ਇਹ ਸਾਰੇ ਜਿਹੜੇ ਮੇਨ ਅਰੇਨਾ ਕੇਸੀ ਕਾਮਰਸ ਫੁੱਟਬਾਲ ਕਲੱਬ ਦੇ ਵਿੱਚ ਆ ਕੇ ਬਾਕੀ ਜਿਹੜੀਆਂ ਖੇਡਾਂ ਜਿਵੇਂ ਕਬੱਡੀ, ਰੱਸਾਕਸੀ, ਆਰਮ ਰੈਸਲਿੰਗ, ਟਗ ਆਫ ਵਾਰ, ਪੁਸ਼ ਅਪ ਕੰਪੀਟੀਸ਼ਨ ਜਾਂ ਡੰਡ ਬੈਠਕਾਂ ਮੁਕਾਬਲਾ, ਮਿਊਜ਼ੀਕਲ ਚੇਅਰ, ਜਿਹੜਾ ਚਾਟੀ ਰੇਸ, ਬਾਕੀ ਜਿਹੜੇ ਮਨੋਰੰਜਕ ਖੇਡਾਂ ਜਿਹੜੇ ਕਿ ਔਨ ਦੀ ਸਪੋਰਟ ਤੁਸੀਂ ਜਿਹੜਾ ਪਾਰਟੀਸਪੇਟ ਕਰ ਸਕਦੇ
ਹੋ,
ਬਹੁਤ ਤੁਹਾਨੂੰ ਜ਼ਿਆਦਾ ਉਹਦੇ ਵਿੱਚ ਜਿਹੜੀਆਂ ਜਿਸ ਤਰ੍ਹਾਂ ਸਾਡੇ ਕੋਲ ਰੱਸਾਕਸੀ ਦੀਆਂ 4 ਟੀਮਾਂ ਆਲਰੇਡੀ ਐਂਟਰ ਨੇ ਤੇ ਔਨ ਦੀ ਸਪੋਰਟ ਵੀ ਜੇ ਕਿਸੇ ਨੇ ਕਰਨਾ ਹੋਵੇ ਤੇ ਉਹ ਬਹੁਤ ਲੰਬਾ ਸਮਾਂ ਨਹੀਂ ਉਹਦੇ ਵਿੱਚ। ਹਾਂਜੀ, ਤੇ ਇਹਦੇ ਨਾਲ ਨਾਲ ਹੋਰ ਵੀ ਸਾਡੇ ਕੋਲ ਜਿੱਦਾਂ 2-3 ਗੇਮਾਂ ਐਡ ਹੋਈਆਂ ਪਰ ਥੋੜਾ ਜਿਸ ਤਰ੍ਹਾਂ ਕਿ ਉਹਨਾਂ ਨੂੰ ਲੈ ਕੇ ਸੇਫਟੀ ਪ੍ਰੀਕਾਸ਼ਨਸ ਦੇਖਣੇ ਪੈਂਦੇ, ਉਹਦੇ ਤੇ ਵਰਕਆਊਟ ਅਸੀਂ ਕਰ ਰਹੇ ਹਾਂ ਕਰਕੇ ਤੇ ਉਹਨਾਂ ਨੂੰ ਵੀ ਐਡ ਕਰਾਂਗੇ।
ਠੀਕ ਹੈ। ਅੱਛਾ, ਹਾਕੀ ਦੀ ਗੱਲ ਹੋਈ, ਕ੍ਰਿਕਟ ਦੀ ਵੀ ਹੋ ਗਈ।
ਹਾਂਜੀ,
ਕਬੱਡੀ ਦੀਆਂ ਕਿੰਨੀਆਂ ਕੁ ਟੀਮਾਂ ਇਸ ਵਾਰ?
ਕਬੱਡੀ ਨੈਸ਼ਨਲ ਕਬੱਡੀ ਫੈਡਰੇਸ਼ਨ ਦੇ ਅੰਡਰ ਜਿਹੜੀ ਆ ਹੋ ਰਹੀ ਹੈ
ਜੀ।
ਇਸ ਵੇਲੇ 8 ਟੀਮਾਂ ਜਿਹੜੀਆਂ ਨੇ ਉਹਨਾਂ ਨੇ ਸਾਨੂੰ ਬਿਲਕੁਲ ਕਲੀਅਰ ਕੱਟ ਜਿਹੜੀ ਹਾਂ ਕੀਤੀ ਆ
ਜੀ।
ਸਾਡੀ ਲਾਸਟ ਸੈਟਰਡੇ ਮੀਟਿੰਗ ਹੋਈ ਸੀ ਤੇ ਤਕਰੀਬਨ ਸਾਰੇ ਹੀ ਜਿਹੜੇ ਕਲੱਬ ਉੱਥੇ ਬੈਠੇ ਸੀਗੇ। ਸੋ 8 ਜਿਹੜੇ ਟੀਮਾਂ ਨੇ ਹਾਂ ਕੀਤੀ ਤੇ ਇੱਕ ਜਿਹੜਾ ਸਾਡੇ ਕੋਲ ਸਮਾਂ ਵੀ ਸੀਮਤ ਆ, ਬਾਕੀ ਜਿਹੜੀਆਂ ਹੈਗੀਆਂ ਨੇ ਕਬੱਡੀ ਟੀਮਾਂ ਉਹਨਾਂ ਦਾ ਇੰਟਰਸਟ ਤੇ ਹੈ ਤੇ ਹੁਣ ਅਸੀਂ ਸਿਰਫ ਟਾਈਮ ਦਾ ਦੇਖ ਰਹੇ ਹਾਂ ਕਿ ਅਸੀਂ ਅਗਰ ਟਾਈਮ ਸਾਰਾ ਕੁਛ ਸਮੇਂ ਦੇ ਨਾਲ ਇਹਨੂੰ ਪਾਬੰਦ ਕਰ ਸਕੇ ਤੇ ਫਿਰ ਅਸੀਂ ਉਹਨਾਂ ਨੂੰ ਵੀ ਆਪਣਾ ਜਿਹੜੀਆਂ ਬਾਕੀ ਰਹਿੰਦੀਆਂ ਟੀਮਾਂ ਨੂੰ ਵੀ ਅਸੀਂ ਆਪਣਾ ਉਹਨਾਂ ਨੂੰ ਸੱਦਾ ਦੇਵਾਂਗੇ ਕਿ ਤੁਸੀਂ ਵੀ ਆ ਕੇ ਖੇਡੋ। ਔਰ ਵਧੀਆ ਗੱਲ ਇਹ ਹੈ ਕਿ ਇਸ ਵੇਲੇ ਜਿੰਨੀਆਂ ਟੀਮਾਂ ਨੇ ਜਿੰਨੇ ਕਲੱਬ ਨੇ ਇਹ ਹਰ ਇੱਕ ਦੇ ਕੋਲ ਜਿੰਨੀ ਆਗਿਆ ਨੈਸ਼ਨਲ ਕਬੱਡੀ ਫੈਡਰੇਸ਼ਨ ਨੇ ਦਿੱਤੀ ਹੋਈ ਹੈ ਕਿ ਇੱਕ ਟੀਮ ਦੇ ਵਿੱਚ ਦੋ ਜਿਹੜੇ ਸਟਾਰ ਖਿਡਾਰੀ ਖੇਡ ਸਕਦੇ, ਯਾਨੀ ਕਿ ਇੰਟਰਨੈਸ਼ਨਲ ਖਿਡਾਰੀ ਜਿਹੜੇ ਆ ਦੋ ਖੇਡ ਸਕਦੇ। ਸੋ ਦੈਟ ਮੀਨਸ ਜੇ ਸਾਡੇ ਕੋਲ ਅੱਠ ਟੀਮਾਂ ਨੇ ਤੇ 15-16 ਤਕਰੀਬਨ ਉਹ ਚਿਹਰੇ ਖੇਡਣਗੇ ਜਿਹੜੇ ਬਹੁਤ ਵਧੀਆ
ਇੰਟਰਨੈਸ਼ਨਲ ਖੇਡਦੇ ਆ। ਜੀ ਜੀ। ਅੱਛਾ ਨਾਪ, ਜਿਵੇਂ ਤੁਸੀਂ ਗੱਲ ਕੀਤੀ ਵੀ ਜਿਹੜੇ ਪਹਿਲੇ ਮੁਕਾਬਲੇ ਆ 12 ਜਾਂ 13 ਤਰੀਕ ਨੂੰ ਸ਼ੁਰੂ ਹੋ ਜਾਣੇ ਆ, ਹਨਾ, ਤੇ ਫਾਈਨਲ ਮੈਚ ਸ਼ਾਇਦ 19 ਅਕਤੂਬਰ ਨੂੰ ਹੋਣਗੇ।
ਹਾਂਜੀ।
ਤੇ ਅੱਜ ਦੇਖਣ ਦੇ ਵਿੱਚ ਇਹ ਵੀ ਆ ਰਿਹਾ ਕਿ ਬਹੁਤ ਸਾਰੇ ਜਿਹੜੇ ਇਵੈਂਟ ਆ, ਸਪੋਰਟਸ ਇਵੈਂਟ, ਮੈਨੂੰ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਸਪੋਰਟਸ ਇਵੈਂਟ ਲੰਘੇ ਮੈਨੂੰ ਯਾਦ ਆ ਰਹੇ ਆ ਵੀ ਦੋ ਦਿਨਾਂ ਦੇ ਬਾਬਾ ਬੁੱਢਾ ਜੀ ਸਪੋਰਟਸ ਇਵੈਂਟ ਜਿਹੜਾ ਪਿੱਛੇ ਹੋਇਆ ਤੁਹਾਡੇ ਪੈਕੇਨਮ ਦੇ ਵਿੱਚ, ਉਹ ਵੀ 2 ਦਿਨ ਦਾ ਸੀਗਾ। ਸ਼ੈਪਟਨ ਦਾ ਕੱਲ ਪਰਸੋਂ ਹੀ ਜਿਹੜਾ ਨਿਬੜਿਆ ਉਹ ਵੀ 2 ਦਿਨ ਦਾ ਸੀਗਾ। ਇੱਧਰ ਸਿੰਘ ਸਭਾ ਸਪੋਰਟਸ ਕਲੱਬ ਦਾ ਵੀ ਇੱਕ ਸਪੋਰਟਸ ਇਵੈਂਟ ਸੀ, ਉਹ ਵੀ 2 ਦਿਨ ਦਾ ਸੀਗਾ। ਕਿਉਂਕਿ ਜਿਹੜੀਆਂ ਟੀਮਾਂ ਆ ਜਾਂ ਫਿਰ ਉਹਨਾਂ ਦੀ ਗਿਣਤੀ ਜਾਂ ਖੇਡਾਂ ਦੀ ਗਿਣਤੀ ਜ਼ਿਆਦਾ ਆ, ਕਾਰਨ ਕੀ ਆ? ਤੁਸੀਂ ਜਿਹੜਾ ਆ ਇਹ ਇਵੈਂਟ 1 ਦਿਨ ਦਾ ਰੱਖਿਆ, ਇਹਦਾ ਕੀ ਕਾਰਨ?
ਦੇਖੋ, ਕਾਫੀ ਸਾਰੇ ਇਹਦੇ ਵਿੱਚ ਫੈਕਟ ਹੈਗੇ ਆ। ਭੈਣ, ਸਭ ਤੋਂ ਪਹਿਲਾਂ ਤੇ ਜਿਹੜਾ ਸਾਡਾ ਏਰੀਆ ਉਹਦੇ ਵਿੱਚ ਗਰਾਊਂਡਸ ਨੂੰ ਲੈ ਕੇ, ਕਿਉਂਕਿ ਸਪੋਰਟਿੰਗ ਪਰਸੈਂਟ ਕਾਫੀ ਜ਼ਿਆਦਾ ਆ ਉੱਥੇ, ਆਲਰੇਡੀ ਪਹਿਲੇ ਕਲੱਬ ਜਿਹੜੇ ਕਾਫੀ ਚੱਲ ਰਹੇ। ਮੈਂ ਬੜੀ ਜ਼ਿਆਦਾ ਕੋਸ਼ਿਸ਼ ਕੀਤੀ ਸੀ ਕਿ ਮੈਨੂੰ ਸੇਕੇਮਾਂ ਵਾਲੀ ਜਿਹੜੀ ਗਰਾਊਂਡ ਜਿਹੜੀ ਸਾਨੂੰ ਮਿਲੇ, ਕਿ ਸਾਨੂੰ, ਕਿਉਂਕਿ ਅਸੀਂ ਉੱਥੇ ਡੈਫੀਨੇਟਲੀ, ਤੁਸੀਂ ਜਾਣਦੇ ਹੋ ਕਿ ਉੱਥੇ ਵੈਲਕਮ ਸੈਰਮਨੀ ਵੀ ਆਪ ਉੱਥੇ ਅਸੀਂ ਆਰਗਨਾਈਜ਼ ਕੀਤੀ ਸੀ, ਸਾਰਾ ਕੁਛ ਕੀਤਾ ਸੀ। ਫੋਰ ਸਮ ਰੀਜ਼ਨ ਉਹਨਾਂ ਨੇ ਸਾਨੂੰ ਜਿਹੜੇ ਕਲਚਰ ਕਰਕੇ ਕਿਹਾ ਕਿ ਤੁਸੀਂ ਉੱਥੇ ਕੋਈ ਕਲਚਰ ਐਕਟੀਵਿਟੀਜ਼ ਨਹੀਂ ਕਰਾ ਸਕਦੇ, ਉਹਨਾਂ ਨੇ ਮਨਾ ਕਰ ਦਿੱਤਾ ਕਿ ਉਹ ਗਰਾਊਂਡ ਨਹੀਂ ਅਸੀਂ ਦੇਣੀ। ਉਦੋਂ ਬਾਅਦ ਫਿਰ ਅਸੀਂ ਜਿਹੜੀਆਂ ਬਾਹਰ ਵਾਲੀਆਂ ਆਪਸ਼ਨ ਸੀਗੀਆਂ ਸਾਰੀਆਂ, ਉਹ ਅਸੀਂ ਸਾਰੇ ਪਤਾ ਕੀਤਾ ਕਿ ਕਿੱਥੇ ਕਿੱਥੇ ਕਿਹੜੀ ਕਿਹੜੀ ਗਰਾਊਂਡ ਅਵੇਲੇਬਲ ਆ। ਉਹਦੀ ਅਵੇਲੇਬਿਲਟੀ ਦੇ ਹਿਸਾਬ ਦੇ ਨਾਲ ਸਾਨੂੰ ਕੋਈ ਵੀ ਸੈਟਰਡੇ ਸੰਡੇ ਮੇਲ ਹੀ ਨਹੀਂ ਮਿਲਿਆ। ਅਸੀਂ ਸਾਰਾ ਜ਼ੋਰ ਲਾਇਆ ਸੀ ਕਿ ਸਾਨੂੰ ਸੈਟਰਡੇ ਸੰਡੇ ਕੋਈ ਵੀ ਗਰਾਊਂਡਸ ਮਿਲ ਜਾਣ ਤੇ ਉਹਦੇ ਹਿਸਾਬ ਦੇ ਨਾਲ ਉਹ ਹੋ ਜਾਵੇ। ਤੇ ਇੱਕ ਜਿਹੜਾ ਪਲਾਨ ਸਾਡਾ ਇੰਨਾ ਕੁ ਤੇ ਹੈਗਾ ਸੀ ਕਿ ਕਬੱਡੀ ਤੇ ਨਾਲ ਜਿਹੜਾ ਵਾ ਕਲਚਰ ਤੇ ਕਰਾਉਣਾ ਹੀ ਕਰਾਉਣਾ, ਇਹ ਤੇ ਸਾਡਾ ਪਲਾਨ ਸੀ। ਪਰ ਹਾਕੀ ਕ੍ਰਿਕਟ ਨੂੰ ਐਡ ਕਰਨਾ, ਇਹ ਸਾਡਾ ਥੋੜਾ ਜਿਹਾ ਸਬ ਪਲਾਨ, ਇਹਨੂੰ ਅਸੀਂ ਬਾਅਦ ਦੇ ਵਿੱਚ ਐਡ ਕੀਤਾ। ਤੇ ਇਸੇ ਕਰਕੇ ਪਹਿਲਾਂ 12-13 ਜਿਹੜੇ ਆ ਇਹ ਹਿਸਾਬ ਨਾਲ, ਜੇ ਬਾਕੀ ਜਗ੍ਹਾ ਤੇ 2 ਦਿਨ ਹੁੰਦੀਆਂ ਤੇ ਇਹ 3 ਦਿਨ ਹੀ ਹੋ ਗਏ ਤੁਸੀਂ ਲਾ ਲਓ। ਸੋ 12-13 ਇਸ ਕਰਕੇ ਕਰਨੇ ਪਏ ਕਿਉਂਕਿ ਸੰਡੇ ਤਕਰੀਬਨ ਸਾਰੇ ਬਿਜ਼ੀ ਆ। ਆਉਣ ਵਾਲੇ ਦਿਨਾਂ ਚ ਅਸੀਂ ਰਿਕੁਐਸਟ ਕੀਤੀ ਹੈ ਕਾਫੀ ਕਲੱਬਸ ਨੂੰ ਕਿ ਜੇ ਤੁਸੀਂ ਸਾਨੂੰ ਸੈਟਰਡੇ ਸੰਡੇ ਅਗਲੇ ਸਾਲਾਂ ਚ ਦੇ ਸਕੋ, ਤੇ ਡਿਪੈਂਡ ਕਰਦਾ ਜੀ ਲੋਕ ਕਿੰਨਾ ਕੁ ਸਾਥ ਦਿੰਦੇ ਆ। ਅਗਰ ਉਹਨਾਂ ਨੂੰ ਉਪਰਾਲਾ ਪਸੰਦ ਆਊਗਾ, ਕਿਉਂਕਿ ਅਸੀਂ ਕਮਰਸ਼ੀਅਲ ਕੰਮ ਕਰਨ ਵਾਲੇ ਲੋਕ ਹੈ, ਅਸੀਂ ਪਹਿਲੀ ਵਾਰੀ ਜਿਹੜਾ ਵਾ ਇਹਨੂੰ ਨੋਨ ਕਮਰਸ਼ੀਅਲ ਫ੍ਰੀ ਐਂਟਰੀ ਇਹਦੀ ਕੀਤੀ ਆ, ਤੇ ਮੈਨੂੰ ਲੱਗਦਾ ਕੋਈ ਪੈਸਾ ਅਸੀਂ ਜੇਬ ਚ ਨਹੀਂ ਇਹਦੇ ਵਿੱਚ ਸਾਡੇ ਪੈਣਾ, ਨਾ ਅਸੀਂ ਕੋਈ ਇਹਦੇ ਵਿੱਚ ਗ੍ਰਾਂਟ ਸਾਨੂੰ ਆਪਾਂ ਅਪਲਾਈ ਕੀਤੀ ਹੈ, ਤੇ ਨਾ ਸਾਰੇ ਜਿਹੜੇ ਸਪੋਂਸਰ ਆ ਇਹਨਾਂ ਕੇ ਬੇਨਤੀ ਕੀਤੀ ਸੀ, ਇਹਨਾਂ ਸਾਰਿਆਂ ਨੇ ਆਪਦੀ ਨੇਕ ਕਮਾਈ ਚੋਂ ਪੈਸਾ ਦਿੱਤਾ, ਉਹ ਅਸੀਂ ਜਿਹੜਾ ਵਾ ਸਪੈਂਡ ਕਰ ਰਹੇ ਹਾਂ ਇੱਥੇ। ਤੇ ਜੇ ਵਧੀਆ ਹੰਗਾਰਾ ਮਿਲਿਆ ਤੇ ਫਿਰ ਮੈਨੂੰ ਲੱਗਦਾ ਕੌਂਸਲ ਵੀ ਅਗਲੀ ਵਾਰੀ ਸਾਥ ਦਊਗੀ, ਜਾਂ ਸਾਰੇ ਜਿਹੜੇ ਆ ਆਪਣਾ ਕਲੱਬਸ ਵੀ ਸਾਥ ਦੇਣਗੇ। ਡਿਪੈਂਡ ਇਹ ਕਰਦਾ ਕਿ ਅਸੀਂ ਇਸ ਸਾਲ ਕੀ ਕਰ ਪਾਉਂਦੇ, ਉਹਦੇ ਹਿਸਾਬ ਦੇ ਨਾਲ ਅਗਲੇ ਸਾਲ ਫਿਰ ਜ਼ਰੂਰ ਚੱਲਾਂਗੇ।
ਬਿਲਕੁਲ, ਤੁਸੀਂ ਗੱਲ ਕੀਤੀ ਹੈ ਵੀ ਪਹਿਲਾਂ ਕਬੱਡੀ ਤੇ ਸੱਭਿਆਚਾਰਕ ਹੀ ਹੋਣਾ ਸੀ। ਮੈਨੂੰ ਲੱਗਦਾ ਕਿ ਜਿਹੜਾ ਇਹ ਸੱਭਿਆਚਾਰਕ ਤੇ ਖੇਡ ਮੇਲਾ ਆ ਇਹ ਵੱਖਰਾ ਹੈ, ਤਾਂ ਹੀ ਹੋ ਸਕਿਆ ਕਿਉਂਕਿ ਇਹਦੇ ਵਿੱਚ ਤੁਸੀਂ ਦੂਸਰੀਆਂ ਜਿਹੜੀਆਂ ਸਪੋਰਟਸ ਆ ਉਹ ਵੀ ਇਵੈਂਟ ਜਿਹੜੇ ਆ ਉਹ ਸ਼ਾਮਿਲ ਕਰਨ ਜਾ ਰਹੇ ਹੋ, ਹਨਾ।
ਹਾਂਜੀ।
ਅਗਲੀ ਗੱਲ ਜਿਹੜੀ ਮੈਂ ਪੁੱਛਣੀ ਚਾਹਾਂਗੀ ਤੁਹਾਡੇ ਤੋਂ, ਜੇ ਕ੍ਰੈਨਬਰਨ ਦੀ ਗੱਲ ਕਰੀਏ, ਕ੍ਰੈਨਬਰਨ ਦੇ ਵਿੱਚ ਵੀ ਦੇਖਿਆ ਜਾਵੇ, ਕ੍ਰੈਨਬਰਨ ਪੈਕੇਨਮ ਕਾਫੀ ਨੇੜੇ ਨੇੜੇ ਪੈਂਦੇ ਆ ਸਾਰੇ ਸਬਰਬ, ਹਨਾ, ਔਰ ਆਏ ਦਿਨ ਕੋਈ ਨਾ ਕੋਈ ਇਸ ਤਰ੍ਹਾਂ ਦੇ ਇਵੈਂਟ ਵੀ ਉੱਥੇ ਆਮ ਤੌਰ ਤੇ ਰੱਖੇ ਜਾਂਦੇ ਆ।
ਹਾਂਜੀ।
ਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਕੁਛ ਵੱਖਰਾ ਹੋ ਕੇ ਅਸੀਂ ਕਰਨਾ ਆ, ਤੇ ਉੱਥੇ ਕੀ ਜਿਹੜੀ ਉਹ ਕਮਿਊਨਿਟੀ ਆ ਉਹ ਤੁਹਾਡਾ ਉਸ ਢੰਗ ਦੇ ਨਾਲ ਸਾਥ ਦਿੰਦੀ ਆ, ਸਹਿਯੋਗ ਕਿੰਨਾ ਕੁ ਲੋਕਲ ਲੈਵਲ ਤੇ ਕਿੰਨਾ ਕੁ ਸਹਿਯੋਗ ਮਿਲਦਾ?
ਸਭ ਤੋਂ ਪਹਿਲਾਂ ਤੇ ਇਹ ਸਵਾਲ ਮੈਨੂੰ ਅੱਗੇ ਵੀ ਮਤਲਬ ਕੀਤਾ ਸੀਗਾ ਕਿ ਇਵੈਂਟ ਪਹਿਲਾਂ ਵੀ ਪੱਤਰਕਾਰ ਭਾਈਚਾਰੇ ਚੋਂ ਕਿਸੇ ਨੇ ਮੈਨੂੰ ਪੁੱਛਿਆ ਸੀਗਾ ਕਿ ਕਾਫੀ ਸਾਰੇ ਇਵੈਂਟ ਉੱਧਰ ਹੋਣ ਲੱਗ ਗਏ ਆ, ਪਹਿਲਾਂ ਉੱਥੇ ਕੁਛ ਨਹੀਂ ਹੁੰਦਾ ਤੇ ਹੁਣ ਕਾਫੀ ਸਾਰੇ ਹੋਣ ਲੱਗ ਗਏ, ਇਹ ਕੀ ਚੱਕਰ ਆ ਜਾਂ ਕਿੱਦਾਂ ਵਾ? ਤੇ ਸਭ ਤੋਂ ਵੱਡੀ ਤੇ ਗੱਲ ਇਹ ਹੈ ਕਿ ਜਿੱਥੇ ਪੋਟੈਂਸ਼ੀਅਲ ਹੁੰਦੀ ਹੈ, ਜਿੱਦਾਂ ਕ੍ਰੇਨਬਰਨ ਦੇ ਵਿੱਚ 47% ਜਿਹੜਾ ਵਾ ਪ੍ਰੋਪਰਟੀ ਨੇ ਗੇਨ ਕੀਤਾ ਸੀ, ਦੈਟ ਮੀਨਸ ਕਿ ਮਾਸ ਮਾਈਗ੍ਰੇਸ਼ਨ ਉੱਥੇ ਹੋਈ। ਰੌਕ ਬੈਂਕ ਦੇ ਵਿੱਚ 47% ਗੇਨ ਕੀਤਾ ਤੇ ਮਾਸ ਮਾਈਗ੍ਰੇਸ਼ਨ ਉੱਥੇ ਹੋਈ ਇਸ ਕਰਕੇ। ਸੋ ਉੱਥੇ ਲੋਕ ਕਾਫੀ ਹੈਗੇ। ਕ੍ਰੇਨਬਰਨ ਇੱਕ ਇਸ ਕਰਕੇ ਮੈਨੂੰ ਲੱਗਦਾ ਮਸ਼ਹੂਰ ਹੋ ਗਿਆ ਕਿਉਂਕਿ ਅਸੀਂ ਉੱਥੇ ਜਿਸ ਤਰ੍ਹਾਂ ਥੋੜੇ ਲੋਕਲ ਆਰਗਨਾਈਜ਼ਰ ਉੱਥੇ ਮੇਲੇ ਮੂਲੇ ਕਰਾਉਂਦੇ ਆ, ਤੇ ਇਸ ਕਰਕੇ ਉਹਦਾ ਨਾਮ ਕਾਫੀ ਬਾਹਰ ਆਉਣ ਲੱਗ ਗਿਆ। ਵੈਸੇ ਕ੍ਰੇਨਬਰਨ ਜਿੱਡਾ ਉਹਦੇ ਤੋਂ ਵੱਡਾ ਕਲਾਈਡ ਹੈ ਲਾਗੇ ਸਵਰਪ
ਜੀ,
ਔਰ ਉਹਦੇ ਤੋਂ ਵੱਡਾ ਹੀ ਜੇ ਆਪਾਂ ਲਾ ਲਈਏ ਤੇ ਲਿੰਡਸਟ, ਲਿਨਬਰੁਕ, ਬੈਰਿਕ, ਇਹ ਸਾਰਾ ਇੱਕ ਸਰਕਲ ਆ।
ਅਸੀਂ ਵੈਸੇ ਇਹਨੂੰ ਸਾਰਿਆਂ ਨੂੰ ਇੱਕ ਚ ਹੀ ਮੰਨਦੇ ਆ,
ਕ੍ਰੇਨਬਰੁਕ
ਜੀ ਜੀ, ਕਿਉਂਕਿ ਕਲਾਈਡ ਜਿਹੜਾ ਆ ਉਹ ਇਹਦਾ ਹੀ ਹਿੱਸਾ ਹੀ ਮੰਨਦੇ ਆ ਅਸੀਂ। ਵੈਸੇ ਸਵਰਪ ਜਿਹੜੇ ਸਾਰੇ ਹੀ ਵੱਖਰੇ ਆ ਆਪਣੇ ਆਪ ਦੇ
ਵਿੱਚ। ਸਾਡੇ ਮਾਝੇ ਦੇ ਜਰਨੈਲ ਬੜੇ ਆ, ਮਾਝੇ ਦੇ ਸਾਰੇ ਜਰਨੈਲ ਕ੍ਰੇਨਬਰਨ ਚ ਰਹਿੰਦੇ, ਇਸ ਕਰਕੇ ਫਿਰ ਕ੍ਰੇਨਬਰਨ ਵੱਜਣ ਲੱਗ ਗਿਆ
ਜੀ।
ਤੇ ਮੇਨ ਗੱਲ ਇਹ ਕਿ ਚਲੋ ਆਡੀਅੰਸ ਵੀ ਉੱਥੇ ਕਰਦੀ ਆ ਪਸੰਦ, ਜਿਹੜੇ ਇਵੈਂਟ ਹੁੰਦੇ ਆ ਉਹਨਾਂ ਨੂੰ ਸਪੋਰਟ ਕੀਤਾ ਕਾਫੀ ਜ਼ਿਆਦਾ। ਅਸੀਂ ਸਾਡੀ ਟੀਮ ਨੇ ਅਸੀਂ 18 ਮਾਰਚ ਪਿਛਲੇ ਸਾਲ ਇੱਕ ਮੇਲਾ ਕਰਵਾਇਆ ਸੀਗਾ
ਜੀ,
ਪੰਜਾਬੀ ਮੇਲਾ, ਤੇ ਉਦੋਂ ਕਾਫੀ ਵੱਡੀ ਤਦਾਦ ਦੇ ਵਿੱਚ ਉੱਥੇ ਜਿਹੜਾ ਇਕੱਠ ਹੋਇਆ ਸੀ। ਉਸ ਤੋਂ ਬਾਅਦ ਕਾਫੀ, ਉਸ ਤੋਂ ਬਾਅਦ ਇੱਕ ਦੋ ਇਵੈਂਟ ਹੋਰ ਹੋਏ, ਫਿਰ ਉੱਥੇ ਵੀ ਸੋਹਣਾ ਇਕੱਠ ਹੋਇਆ। ਸੋ ਜਿੱਥੇ ਪੋਟੈਂਸ਼ੀਅਲ ਹੋਵੇ ਉੱਥੇ ਸਾਰੇ ਜਣੇ ਆਪਣਾ ਜ਼ੋਰ ਲਾਉਂਦੇ ਆ, ਕਿਉਂਕਿ ਜਿਹੜੀ ਮੇਨ ਮਾਈਗ੍ਰੇਸ਼ਨ ਹੋਈ ਸੀ 2006-07 ਚ ਆਪਾਂ ਇੰਡੀਆ ਤੋਂ ਆਏ ਸਾਰੇ ਜਣੇ, ਉਹ ਉਦੋਂ ਹੈਗੀ ਸੀ ਸਿਟੀ ਤੋਂ 25-26 ਕਿਲੋਮੀਟਰ ਦੇ ਘੇਰੇ ਚ, ਤੇ ਕਿਰਾਇਆ ਹੁੰਦਾ ਸੀ $1,300-1,400। ਸੋ ਜਦੋਂ ਪੀ ਆਰ ਹੋਏ 2010-12 ਚ, ਫਿਰ ਉਹਨਾਂ ਨੇ ਘਰ ਘੁਰ ਲਏ ਤੇ ਉਹ 15-15-20-20 ਕਿਲੋਮੀਟਰ ਅੱਗੇ ਚਲੇ ਗਏ, ਜਿੱਦਾਂ ਨਾਲ ਉਹ ਯਾਰਾਵਿਲ ਤੋਂ ਵੈਰੀ ਵੀ ਚਲੇ ਗਏ, ਰੈਜ਼ੋਵਰ ਪ੍ਰੈਸਟਨ ਤੋਂ ਇੱਧਰ ਤੁਹਾਡੇ ਐਪਿੰਗ ਤੇ ਕਰੇਗੀ ਬਰਨ ਆ ਗਏ, ਸਾਡੇ ਸਪ੍ਰਿੰਗਵੇਲ ਤੋਂ ਚਲੇ ਗਿਆ ਜੀ ਪੈਕਨਮ ਤੇ ਕਰੇਨਬਰਨ। ਸੋ ਦੈਟਸ ਦਾ ਮੇਨ ਰੀਜ਼ਨ ਕਿ ਉੱਥੇ ਜ਼ਿਆਦਾ ਲੋਕ ਰਹਿੰਦੇ, ਇਸ ਕਰਕੇ ਜ਼ਿਆਦਾ ਇਵੈਂਟ ਹੁੰਦੇ
ਜੀ। ਜੀ ਬਿਲਕੁਲ
ਜੀ।
ਅੱਛਾ, ਇਸ ਤੋਂ ਬਾਅਦ ਜੇ ਪੁੱਛੀਏ ਤਾਂ ਵੈਸੇ ਤੁਸੀਂ ਬੜੇ ਤਜਰਬੇਕਾਰ ਹੋ, ਪਿਛਲੇ ਕਾਫੀ ਸਾਲਾਂ ਤੋਂ ਤੁਸੀਂ ਜੁੜੇ ਹੋਏ ਹੋ ਇਵੈਂਟਸ ਦੇ ਨਾਲ, ਪ੍ਰਮੋਟਰ ਹੋ, ਹਨਾ, ਪਰ ਹਰ ਵਾਰੀ ਕਹਿੰਦੇ ਹੁੰਦੇ ਤਜਰਬੇ ਨਵੇਂ ਹੁੰਦੇ ਆ ਔਰ ਹਰ ਵਾਰ ਕੁਛ ਨਾ ਕੁਛ ਸਿਖਾਉਣਾ ਚਾਹੁੰਦੇ ਆ। ਇਸ ਵਾਰ ਤੁਸੀਂ ਕੁਛ ਵੱਖਰਾ ਕਰਨ ਦੀ ਸੋਚ ਲੈ ਕੇ ਇਹ ਮੇਲਾ ਕਰਾਉਣ ਜਾ ਰਹੇ ਹੋ, ਤੇ ਜਿਹੜਾ ਸਹਿਯੋਗ ਦੀ ਅਸੀਂ ਗੱਲ ਕਰ ਚੁੱਕੇ ਹਾਂ, ਪਰ ਚੈਲੰਜਸ ਕਿੱਦਾਂ ਦੇ ਰਹੇ, ਚੁਣੌਤੀਆਂ ਆਈਆਂ ਜਾਂ ਫਿਰ ਸਭ ਕੁਛ ਬਹੁਤ ਸੌਖਾ ਰਿਹਾ?
ਦੇਖੋ, ਇਹ ਬੀਂਗ ਐਜ਼ ਏ ਆਰਗੇਨਾਈਜ਼ਰ ਮੈਂ ਤੁਹਾਨੂੰ ਇੱਕ ਗੱਲ ਮੈਂ ਸਪਸ਼ਟ ਕਰਦਾ ਕਿ ਕਦੀ ਵੀ ਕੋਈ ਕੰਮ ਨਾ ਸੌਖਾ ਨਹੀਂ ਹੁੰਦਾ। ਸਾਨੂੰ ਜਦੋਂ ਅਸੀਂ ਇਵੈਂਟ ਕਰਾਉਂਦੇ ਹਾਂ ਤੇ ਅਗਰ 3,000 ਬੰਦਾ ਆ, ਉਹਦੇ ਚੋਂ ਇੱਕ ਜਣੇ ਨੂੰ ਕੁਰਸੀ ਨਹੀਂ ਮਿਲਦੀ ਤੇ ਉਹ ਸਾਡੀ ਰੱਜ ਕੇ ਖੇਡ ਆ ਕੇ ਜਾਂਦਾ, ਉਹ ਕਹਿੰਦਾ ਵੀ ਇਹ ਬੰਦਿਆਂ ਨੂੰ ਮੇਲਾ ਕਰਾਉਣ ਦੀ ਜਾਚ ਨਹੀਂ। ਅਸੀਂ ਪਹਿਲਾ ਮੇਲਾ ਕਰਾਇਆ ਸੀ ਤੇ ਉਦੋਂ 65 ਕਿਲੋਮੀਟਰ ਪਰ ਆਵਰ ਦੀ ਸਪੀਡ ਦੇ ਨਾਲ ਹਵਾ ਚੱਲਦੀ ਸੀ, ਅਸੀਂ ਕਿਡਜ਼ ਰਾਈਡ ਲਿਖੇ ਹੋਏ ਸੀ ਵਿੱਚ ਕਿ ਕਿਡਜ਼ ਰਾਈਡ ਹੈਗੇ ਆ। ਜਦੋਂ ਕਿਡਜ਼ ਰਾਈਡ ਨਹੀਂ ਲਾ ਸਕੇ ਅਸੀਂ ਕਿਉਂਕਿ ਹਵਾ ਬੜੀ ਤੇਜ਼ ਸੀ, ਤੇ ਤਕਰੀਬਨ ਹਰ ਬੰਦੇ ਨੇ ਇਹ ਗੱਲ ਕਹਿਤੀ ਸੀ ਵੀ ਯਾਰ ਇਹ ਪ੍ਰੋਮਿਸ ਇਹਨਾਂ ਨੇ ਹੋਰ ਕੀਤੇ, ਅਸੀਂ ਬੱਚੇ ਲੈ ਕੇ ਆਏ ਆ ਉੱਥੇ, ਜਿਹੜਾ ਪੰਗੂੜੇ ਨਹੀਂ ਲੱਗੇ, ਹਾਂ ਨਹੀਂ ਹੋਇਆ ਹਨਾ। ਤੇ ਉਹਦੇ ਨਾਲ ਮਤਲਬ ਉਹ ਵੀ ਇੱਕ ਤਰਫਾ ਚੈਲੰਜ ਹੀ ਹੋ ਜਾਂਦਾ ਕਿ ਉਹਨੂੰ ਅਸੀਂ ਕਿੰਨਾ ਬੈਟਰ ਕਰ ਸਕਦੇ ਹਾਂ, ਪਰ ਮੇਨ ਗੱਲ ਇਹ ਹੁੰਦੀ ਹੈ ਕਿ ਅਸੀਂ ਐਫਰਟ ਕਰ ਰਹੇ ਹਾਂ ਜੀ, ਐਫਰਟ ਕਰ ਰਹੇ ਹਾਂ। ਜਿਹੜੀ ਆਡੀਅੰਸ ਹੈ ਉਹਦੇ ਬਿਨਾਂ ਅੱਗੇ ਨਹੀਂ ਚੱਲਿਆ ਜਾ ਸਕਦਾ, ਉਹਨਾਂ ਨੂੰ ਸੁਣਨਾ ਜ਼ਰੂਰੀ ਆ, ਠੀਕ ਹੈ, ਫੀਡਬੈਕ ਲੈਣਾ ਜ਼ਰੂਰੀ ਆ, ਤੁਸੀਂ ਕਿੰਨਾ ਮਤਲਬ ਅਗਲੇ ਦੀ ਗੱਲ ਤੇ ਅਸਰ ਕਰਦੇ ਹੋ ਹਨਾ। ਹੁਣ ਜੇ ਚੈਲੰਜਸ ਗੱਲ ਕਰੀਏ, ਇੱਕ ਗਰਾਊਂਡ ਬੁੱਕ ਕਰਾਉਣੀ ਹਾਰਡ ਹੋ ਜਾਂਦੀ ਹੈ
ਇਸ ਵੇਲੇ, ਹਾਂਜੀ
ਹਾਂਜੀ, ਤਕਰੀਬਨ 9 ਗਰਾਊਂਡਾਂ ਬੁੱਕ ਕਰਾਉਣੀਆਂ, ਤੇ ਇੱਕ ਮਗਰ ਵੀ ਜੇ 3-4 ਦਿਨ ਵੇਸਟ ਹੋ ਜਾਂਦੇ, ਤੁਸੀਂ ਲਾ ਲਓ ਵੀ 36 ਦਿਨ ਤਾਂ ਸਾਡੇ ਗਰਾਊਂਡਾਂ 'ਚ ਨੰਗੇ ਹੋਣੇ। ਪੋਸਟਰ ਦੇ ਉੱਤੇ ਤਕਰੀਬਨ 35 ਸਪੋਂਸਰ ਨੇ, ਇਟਸ ਨੋਟ ਈਜ਼ੀ ਜੋਬ, ਹਰ ਇੱਕ ਨੂੰ ਪਿਆਰ ਨਾਲ ਸਮਝਾਉਣਾ ਜਾਂ ਉਹਨਾਂ ਨੂੰ ਰਿਕੁਐਸਟ ਕਰਨੀ ਕਿ ਤੁਸੀਂ ਸਾਡੀ ਇਸ ਕੰਮ ਦੇ ਵਿੱਚ ਹੈਲਪ ਕਰੋ, ਮਦਦ ਕਰੋ। ਆਰਟਿਸਟ ਦਾ ਵੀਜ਼ਾ, ਅੱਜ ਕੱਲ੍ਹ ਤੇ ਆਰਟਿਸਟ ਦਾ ਵੀਜ਼ਾ ਇਸ ਤਰ੍ਹਾਂ ਰਿਫਿਊਜ਼ ਹੁੰਦਾ ਵੀ ਜਿਸ ਤਰ੍ਹਾਂ ਮੰਨ ਲਓ ਵੀ ਕਿਸੇ ਦਾ ਵੀ ਉੱਧਰ ਜਵਾਨ ਮੁੰਡੇ ਨੇ ਆਉਣਾ ਹੋਵੇ, ਕੋਈ ਪਤਾ ਨਹੀਂ ਲੱਗਦਾ, ਸ਼ੋਅ ਵੀ ਕੈਂਸਲ ਹੋ ਜਾਂਦੇ, ਠੀਕ ਹੈ। ਇਹਨਾਂ ਤੋਂ ਲੈ ਕੇ ਫਿਰ ਕਬੱਡੀ ਵਾਲਿਆਂ ਨਾਲ ਗੱਲਬਾਤ ਕਰਨੀ, ਹਾਕੀ ਦਾ ਪ੍ਰੋਪਰ ਪਲਾਨ ਬਣਾਉਣਾ, ਜਿਹੜੇ ਉਹਦੇ ਲਈ ਸੇਫਟੀ ਪ੍ਰੀਕਾਸ਼ਨਸ ਆ, ਫਸਟ ਏਡ ਨੂੰ ਉਹਦਾ ਖਿਆਲ ਰੱਖਣਾ, ਬਜਟ ਬਣਾਉਣਾ। ਇਹ ਨਹੀਂ ਨਾ ਤੁਸੀਂ ਕਰ ਸਕਦੇ ਵੀ ਹਵਾ ਤੀਰ ਛੱਡਤਾ ਵੀ ਸੱਭਿਆਚਾਰ ਖੇਡ ਮੇਲਾ, ਇੱਕ ਦਿਨ ਪੋਸਟਰ ਦੀਆਂ ਅਸੀਂ ਫੇਸਬੁੱਕ ਤੇ ਵਧਾਈਆਂ ਲੈ ਲਈਆਂ ਤੇ ਮੁੜ ਕੇ ਪਤਾ ਹੀ ਨਾ ਹੋਵੇ ਕਰਨਾ ਕੀ। ਸੋ ਇਹਦਾ ਪ੍ਰੋਪਰ ਪਲਾਨ ਬੇਸਿਕਲੀ ਪਿਛਲੇ 7-8 ਮਹੀਨੇ ਤੋਂ ਮੈਂ ਬਣਾ ਰਿਹਾ, ਤੇ ਫਿਰ ਜਾ ਕੇ ਇਹ ਅਸੀਂ ਨਿਪਰੇ ਚਾੜਿਆ। ਚੈਲੰਜਸ ਇਹਨੂੰ ਪੂਰਾ ਕਰਨ ਤੱਕ ਵੀ ਆਉਣਗੇ, ਇਹਦੇ ਬਾਅਦ ਵੀ ਆਉਣਗੇ, ਬਾਅਦ ਕਲੀਨਿੰਗ ਦੇ ਚੈਲੰਜਸ ਹੋ ਜਾਂਦੇ ਹੁੰਦੇ ਆ। ਸਾਨੂੰ ਅਸੀਂ ਕ੍ਰੇਨਬਰਨ ਰੇਸ ਕੋਰਸ ਦੇ ਵਿੱਚ ਮੇਲਾ ਕਰਾਉਂਦੇ ਹੁੰਦੇ ਸੀ ਪਹਿਲਾਂ, ਤੇ ਪਹਿਲੇ ਮੇਲੇ ਤੇ ਜਿਸ ਤਰ੍ਹਾਂ ਲੋਕ ਤੇ ਸਾਡੇ ਤੇ ਕਸੂਰ ਕੱਢ ਦਿੰਦੇ, ਪਰ ਅਸੀਂ ਲੋਕਾਂ ਨੂੰ ਕਦੀ ਕੁਛ ਨਹੀਂ ਕਿਹਾ, ਉੱਥੇ ਗੰਦ ਜ਼ਿਆਦਾ ਬੈਨ ਕਰਕੇ ਸਾਨੂੰ ਬੈਨ ਕਰ ਦਿੱਤਾ ਗਿਆ ਉੱਥੋਂ।
ਬਹੁਤ ਸਾਰੀਆਂ ਗ੍ਰਾਊਂਡ ਜਿਹੜੀਆਂ ਆ ਉਹ ਇਸੇ ਕਰਕੇ ਬੈਨ ਹੋ ਗਈਆਂ, ਬਹੁਤ ਸਾਰੀਆਂ ਕੌਂਸਲਾਂ ਜਿਹੜੀਆਂ ਉਹਨਾਂ ਨੇ ਪਰਮਿਸ਼ਨਸ ਹੀ ਨਹੀਂ ਦਿੱਤੀ। ਇੱਧਰ ਸਾਡੇ ਸਾਰੇ ਏਰੀਆਜ਼ ਜਿਹੜੇ ਆ ਆਸਟ੍ਰੇਲੀਆ ਦੇ ਕਹਿ ਲਓ, ਉੱਥੇ ਕਈ ਵਾਰ ਇਹੋ ਜਿਹੇ ਇਸ਼ੂਜ਼ ਆ ਉਹ ਸਾਹਮਣੇ ਆਉਂਦੇ ਆ। ਅੱਛਾ, ਬਹੁਤ ਸਾਰੇ ਪ੍ਰਬੰਧ ਜਿਹੜੇ ਆ ਤਕਰੀਬਨ ਹੋ ਚੁੱਕੇ ਹੋਣਗੇ ਹੁਣ, ਹੈ ਨਾ, ਦੋਸਤਾਂ ਨੂੰ ਜਿਹੜੇ ਇਸ ਵੇਲੇ ਸਾਡੇ ਨਾਲ ਫੇਸਬੁੱਕ ਤੇ ਜੁੜੇ ਹੋਏ ਆ, ਜਿਹੜੇ ਸਟ੍ਰੀਮਿੰਗ ਤੇ ਸੁਣ ਰਹੇ ਆ, ਉਹਨਾਂ ਨੂੰ ਪਹਿਲਾਂ ਤਾਂ ਇੱਕ ਵਾਰ ਸਾਰਾ ਤੁਸੀਂ ਸਮਝਾਓ ਕਿ ਕੇਸੀ ਕਾਮੇਟਸ ਫੁੱਟਬਾਲ ਕਲੱਬ ਜਿਹੜਾ ਆ ਜਿੱਥੇ ਇਹ ਸਾਰਾ ਮੇਲਾ ਆਯੋਜਿਤ ਕੀਤਾ ਜਾ ਰਿਹਾ, ਕਿੱਥੇ ਕੁ ਪੈਂਦਾ ਆ, ਕਿੰਨਾ ਕੁ ਸੌਖਾ ਆ ਉੱਥੇ ਪਹੁੰਚਣਾ, ਪਾਰਕਿੰਗ ਦਾ ਕੀ ਪ੍ਰਬੰਧ ਆ, ਔਰ ਜਿਹੜਾ ਇੱਕ ਅਹਿਮ ਸਵਾਲ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ, ਸਿਕਿਉਰਿਟੀ ਦੇ ਜਿਹੜੇ ਪ੍ਰਬੰਧ ਨੇ ਉਹ ਕਿਹੋ ਜਿਹੇ ਨੇ?
ਦੇਖੋ ਸਿਕਿਉਰਿਟੀ ਅਸੀਂ ਕਾਫੀ ਜਿਹੜੇ ਹੈਗੇ ਆ ਬੌਂਸਰ ਕੀਤੇ ਹੋਏ ਕਾਫੀ ਸਾਰੇ, ਜਦੋਂ ਇਹੋ ਜਿਹਾ ਵੱਡਾ ਇਵੈਂਟ ਹੁੰਦਾ ਤੁਸੀਂ ਰਿਸਕ ਨਹੀਂ ਲੈ ਸਕਦੇ। ਦੂਜੀ ਗੱਲ ਸਾਡੇ ਕੋਲ ਉੱਥੇ ਅਲਕੋਹਲ ਚੈੱਕ ਕਰਨ ਲਈ ਮਸ਼ੀਨ ਵੀ ਹੋਊਗੀ, ਅਸੀਂ ਉੱਥੇ ਅਸੀਂ ਇਹਨੂੰ ਅਲਕੋਹਲ ਬੈਨ ਦਾ ਸਿਰਫ ਕਹਿਣ ਨੂੰ ਪੋਸਟਰ ਨਹੀਂ ਪਾਇਆ, ਸੋ ਰੈਂਡਮਲੀ ਉਹ ਚੈੱਕ ਕਰ ਸਕਦੇ ਕਿ ਜੇ ਕੋਈ ਬੰਦਾ ਉਹਨਾਂ ਨੂੰ ਫੈਕਟਡ ਲੱਗਦਾ। ਇਹ ਨਹੀਂ ਹੋਊਗਾ ਕਿ 100 ਪਰਿਵਾਰ ਦਾ ਮਜ਼ਾ ਇੱਕ ਬੰਦੇ ਕਰਕੇ ਖਰਾਬ ਹੋਊਗਾ, ਉਹ ਬਿਲਕੁਲ ਉਸ ਚੀਜ਼ ਦੀ ਸਖਤੀ ਰੱਖੀ ਜਾਊਗੀ ਇੱਕ ਨੰਬਰ ਦੇ ਉੱਤੇ। ਦੂਸਰੀ ਗੱਲ ਇਹ ਜਿਹੜੀ ਕੇਸੀ ਕਾਮੇਟਸ ਫੁੱਟਬਾਲ ਕਲੱਬ ਆ, ਕਾਫੀ ਲੋਕ ਮੈਨੂੰ ਇਹ ਸਵਾਲ ਕਰ ਰਹੇ ਆ, ਅੱਛਾ ਅੱਛਾ ਜਿੱਥੇ ਗੇਮਾਂ ਹੋਈਆਂ ਸੀ ਉੱਥੇ ਸ਼ਾਇਦ, ਹਨਾ? ਇਹ ਬਿਲਕੁਲ ਅਲੱਗ ਵੈਨਿਊ ਆ ਉਹਦੇ ਨਾਲੋਂ। ਕ੍ਰੇਨਬਰਨ ਦੇ ਵਿੱਚ ਹੈਗਾ ਮਨੈਸ਼ ਮੈਡੀਕਲ ਸੈਂਟਰ ਆ, ਜਿੰਨੇ ਵੀ ਸਰੋਤੇ ਸੁਣ ਰਹੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ, ਕ੍ਰੇਨਬਰਨ ਦੇ ਵਿੱਚ ਮਨੈਸ਼ ਮੈਡੀਕਲ ਸੈਂਟਰ ਆ, ਉਹਦੇ ਲਾਗੇ ਕ੍ਰੇਨਬਰਨ ਰੇਸ ਕੋਰਸ ਹੈ ਅਗਲੀ ਗਲੀ ਚ ਗ੍ਰੈਂਡ ਸਟੇਟ ਚ, ਉਹਦੇ ਤੋਂ ਅੱਗੇ ਨਾਲ ਹੀ ਓਟਲਸ ਰੋਡ ਪੈਂਦਾ। ਇਹ ਕ੍ਰੇਨਬਰਨ ਤੋਂ ਜਿਹੜਾ ਰਾਹ ਫਰੈਂਕਸਟਨ ਨੂੰ ਜਾਂਦਾ ਉਹਦੇ ਤੋਂ ਆਫ ਹੁੰਦਾ ਜੀ ਓਟਲਸ ਰੋਡ, OTOOLES ਓਟਲਸ ਰੋਡ, ਨੰਬਰ 27 ਆ ਪਿੱਛੇ ਜਾ ਕੇ। ਬਹੁਤ ਵਾਧੂ ਪਾਰਕਿੰਗ ਆ ਉਹਨਾਂ ਦੇ ਲਾਗੇ, ਤਕਰੀਬਨ 300-400 ਪਾਰਕਿੰਗ ਹੈਗੀ ਆ, ਤੇ ਬਾਕੀ ਜਿਹੜੀਆਂ 6 ਗਰਾਊਂਡਾਂ ਇਕੱਠੀਆਂ ਨੇ ਉਹ ਤੁਸੀਂ ਮਿਸ ਨਹੀਂ ਕਰੋਗੇ ਉੱਥੇ ਤੁਸੀਂ ਅੰਦਰ ਜਾ ਕੇ, ਤੇ ਉੱਥੇ ਜਿਹੜਾ ਮੇਲਾ ਸਾਡਾ ਹੋਣ ਜਾ ਰਿਹਾ ਜੀ।
ਜੀ ਅੱਛਾ, ਇਸ ਤੋਂ ਇਲਾਵਾ ਕੋਈ ਹੋਰ ਖਾਸੀਅਤ ਜਿਹੜਾ ਕੋਈ ਸਵਾਲ ਮੇਰੇ ਵੱਲੋਂ ਪੁੱਛਣਾ ਵੀ ਰਹਿ ਗਿਆ ਹੋਵੇ?
ਹਾਂਜੀ
ਉਹ ਵੀ
ਕਾਫੀ ਗੱਲਾਂ ਨੇ ਜੀ, ਮੈਂ ਮਤਲਬ ਇਹੀ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਆਪਣਾ ਪਹੁੰਚੋ ਜ਼ਰੂਰ ਉੱਥੇ ਤੁਸੀਂ, ਤੇ ਸਾਡੇ ਵੱਲੋਂ ਕੋਈ ਕਮੀ ਨਹੀਂ ਹੋਊਗੀ, ਅਸੀਂ ਆਪਣੀ ਕੋਸ਼ਿਸ਼ ਕਰਾਂਗੇ ਸਾਰਾ ਕੁਝ ਕਰਨ ਦੀ
ਜੀ।
ਤੇ ਬਾਕੀ ਜਿਹੜੀਆਂ ਗੇਮਾਂ ਉਹਦੇ ਵਿੱਚ ਜਿੰਨੇ ਵੀ ਭਾਗ ਲੈਣਾ ਉਹ ਸਾਡੇ ਪੰਜਾਬੀ ਵਿਰਸਾ ਇਨਕਾਰਪੋਰੇਟਡ ਮੈਲਬਨ ਦੇ ਪੇਜ ਤੋਂ ਲੈ ਸਕਦਾ, ਜਾਂ ਹੰਟ ਕਲੱਬ ਪ੍ਰੋਡਕਸ਼ਨ ਦੇ ਪੇਜ ਤੋਂ ਲੈ ਸਕਦਾ। ਕਿਸੇ ਨੇ ਪਾਰਟਿਸਿਪੇਟ ਕਰਨਾ ਮੇਰਾ ਨੰਬਰ ਆ 0477-3-1313, ਮੇਰੇ ਨਾਲ ਮੇਰੀ ਭੈਣ ਕੁਲਦੀਪ ਕੌਰ ਉਹਨਾਂ ਦਾ ਨੰਬਰ ਆ 0449-520-792, ਨਾਲ ਸਾਬੀ ਸੰਧੂ ਹੋਣੀ 0430-137-820। ਵੈਸੇ ਸਟਾਲ ਸਾਡੇ ਤਕਰੀਬਨ ਫੁੱਲ ਹੀ ਨੇ
ਜੀ,
ਪਰ ਫਿਰ ਵੀ ਜੇ 1-2 ਸਪੇਸਾਂ ਜਾਂ 3 ਸਪੇਸਾਂ ਬਚੀਆਂ ਤੁਸੀਂ ਮਨਦੀਪ ਕੈਲੀ ਹੋਣਾ ਨੂੰ ਜਿਹੜਾ ਸੰਪਰਕ ਕਰ ਸਕਦੇ 0414-206-389, ਜਾਂ ਇੰਦਰਜੀਤ ਸੰਧੂ 0433-752-841। ਤੇ ਇੱਕ ਸੁਨੇਹਾ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਮੈਂ ਦੇਣਾ ਚਾਹੁੰਦਾ ਕਿ ਦੇਖੋ ਹਰ ਇੱਕ ਜਿਹੜਾ ਉਪਰਾਲਾ ਆਰਗਨਾਈਜ਼ਰ ਕਰਦਾ ਕੋਈ ਵੀ, ਬੇਸ਼ੱਕ ਕੋਈ ਵੀ ਹੋਵੇ ਕਿੱਦਾਂ ਵੀ ਹੋਵੇ ਆਪਣੇ ਮੁਤਾਬਕ ਉਹ ਵਧੀਆ ਕਰਦਾ, ਅਸੀਂ ਆਪਦੀ ਸਾਰੀ ਵਾਹ ਲਵਾਂਗੇ ਤੁਹਾਡਾ ਜਿਹੜਾ ਮਨੋਰੰਜਨ ਕਰ ਲਈ, ਪਰ ਇਹ ਅੱਗੇ ਇਸੇ ਤਰੀਕੇ ਨਾਲ ਤਾਂ ਹੀ ਚੱਲਦਾ ਰਹਿ ਸਕਦਾ ਜਿਹੜੇ ਹਿਸਾਬ ਦੇ ਅਸੀਂ ਉਪਰਾਲੇ ਕਰਦੇ ਹਾਂ। ਜੇ ਤੁਸੀਂ ਆਉਂਦੇ ਹੋ, ਜੇ ਤੁਸੀਂ ਇੱਕ ਡਿਸਿਪਲਿਨ ਚ ਰਹਿੰਦੇ ਹੋ ਔਰ ਸੋਹਣੇ ਤਰੀਕੇ ਨਾਲ ਪ੍ਰੋਗਰਾਮ ਦਾ ਆਨੰਦ ਮਾਣਦੇ ਹੋ, ਤੇ ਇਹੋ ਹੀ ਆ ਕਿ ਇਕੱਲੇ ਇਕੱਲੇ ਨਾ ਆਇਓ, ਪਰਿਵਾਰ ਦੇ ਨਾਲ ਆਇਓ, ਸਾਰਿਆਂ ਦਾ ਉੱਥੇ ਪੂਰਾ ਹਰ ਇੱਕ ਤਰੀਕੇ ਦਾ ਅਰੇਂਜਮੈਂਟ ਆ, ਭਾਵੇਂ ਉਹ ਕਿਡਜ਼ ਰਾਈਡ ਆ, ਭਾਵੇਂ ਉਹ ਜਿਹੜੀ ਕਲਚਰਲ ਸਟੇਜ ਆ, ਭਾਵੇਂ ਉਹ ਗੇਮਾਂ ਨੇ, ਹਰ ਇੱਕ ਤਰੀਕੇ ਦਾ ਬੱਚਿਆਂ ਵਾਸਤੇ
ਸ਼ਾਪਿੰਗ ਕਰਨ ਦਾ ਵੀ ਪੂਰਾ ਪੂਰਾ।
ਹਾਂਜੀ 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 ਹਾਂਜੀ, ਬਹੁਤ ਵਧੀਆ, ਸਾਡੇ ਕੋਲ ਵੀ ਕੱਪੜੇ ਗਹਿਣੇ ਦੇ ਕਾਫੀ ਸਾਰੇ ਸਟਾਲ ਆ, ਔਰ ਨਾਲ ਦੇ ਨਾਲ ਅਸੀਂ ਕੋਈ 1000 ਮੈਡਲ ਜਿਹੜਾ ਲੈ ਕੇ ਰੱਖਿਆ ਹੋਇਆ ਅਸੀਂ ਸਪੈਸ਼ਲ ਮੰਗਵਾਇਆ ਇੰਡੀਆ ਤੋਂ, ਤੇ ਦੌੜਾਂ ਦੇ ਵਿੱਚ ਪਾਰਟਿਸਿਪੇਟ ਕਰਨ ਵਾਲੇ ਹਰ ਬੱਚੇ ਵੱਡੇ ਸਿਆਣੇ ਨੂੰ ਮਤਲਬ ਉਹ ਜਿਹੜੇ ਮੈਡਲ ਜਿਹੜੇ ਆ ਕ੍ਰੇਨਬਰਨ ਖੇਡ ਮੇਲੇ ਦੇ ਬੈਨਰ ਹੇਠ ਜਿਹੜੇ ਉਹ ਦਿੱਤੇ ਜਾਣਗੇ, ਤੇ ਬੱਚੇ ਨੂੰ ਇੱਕ ਸ਼ਾਬਾਸ਼ ਮਤਲਬ ਅੱਗੇ ਲੈ ਕੇ ਜਾ ਸਕਦੀ ਆ। ਸੋ ਜਿਹੜਾ ਵੀ ਉੱਥੇ ਆਊਗਾ ਉਹਨੂੰ ਅਸੀਂ ਜਿਹੜਾ ਉਹਦਾ ਆਨਰ ਕਰਾਂਗੇ, ਤੇ ਮੇਰੇ ਵੱਲੋਂ ਤੇ ਇੰਨਾ ਹੀ ਆ ਜੀ। ਬਾਕੀ ਜਿਹੜਾ ਵਾ ਅਜੇ ਤੱਕ ਦੀ ਸੋਹਣੀ ਸਪੋਰਟ ਆ, ਕਿਸੇ ਵੱਲੋਂ ਕੋਈ ਕਮੀ ਨਹੀਂ, ਨਾ ਮੀਡੀਆ ਵੱਲੋਂ, ਨਾ ਸਪੋਂਸਰਸ ਵੱਲੋਂ, ਬਾਕੀ ਵੀ ਹਰ ਇੱਕ ਪੱਖੋਂ ਪੂਰੀ ਸਪੋਰਟ ਆ। ਤੇ ਹੋਰ ਤੁਸੀਂ ਸਾਨੂੰ ਸੁਜੈਸ਼ਨ ਦੇ ਸਕਦੇ ਜੋ ਜੇ ਕੋਈ ਵੀ ਅਸੀਂ ਹੋਰ ਚੀਜ਼ ਐਡ ਕਰੀਏ ਜਾਂ ਕਿਸ ਤਰ੍ਹਾਂ ਕਰੀਏ ਉਹਨੂੰ ਕਰ ਲਾਂਗੇ ਜੀ।
ਜੀ ਬਿਲਕੁਲ। ਸੋ ਦੋਸਤੋ, ਨਵ ਸਰਕਾਰੀ ਆ ਜਿਨ੍ਹਾਂ ਨੇ ਇਸ ਸੱਭਿਆਚਾਰਕ ਤੇ ਖੇਡ ਮੇਲੇ ਦਾ ਆਯੋਜਨ ਕੀਤਾ ਹੋਇਆ 19 ਅਕਤੂਬਰ ਨੂੰ ਜਿਹੜਾ ਕਿ ਹੋਣ ਜਾ ਰਿਹਾ ਕੇਸੀ ਕਾਮੇਟਸ ਫੁੱਟਬਾਲ ਕਲੱਬ। ਮੈਂ ਜਿਹੜੀ ਅਨਾਊਂਸਮੈਂਟ ਪ੍ਰੋਗਰਾਮਾਂ 'ਚ ਕਰਦੀ ਆ ਰਹੀ ਹਾਂ ਉਹਦੇ ਵਿੱਚ ਮੈਂ OTOOLES ਰੋਡ ਬੋਲਦੀ ਰਹੀ ਹਾਂ। ਅੱਜ ਮੈਂ ਨਵ ਵਾਲਾ ਦੇ ਜ਼ੁਬਾਨ ਤੋਂ ਸੁਣਿਆ ਵੀ
ਕੋਈ ਪਤਾ ਨਹੀਂ ਕਿ ਤੁਸੀਂ ਠੀਕ ਹੀ ਹੋ ਬਾਬਾ।
ਜੀ
ਅਸੀਂ ਵੀ 5.5-6 ਬੈਂਡ ਲੈ ਕੇ
ਜੀ ਸੋ ਅੱਜ ਮੈਨੂੰ ਲੱਗਦਾ ਵੀ ਸਾਰੇ ਸਰੋਤਿਆਂ ਨੂੰ ਵਿਸਥਾਰ ਦੇ ਵਿੱਚ ਡਿਟੇਲ ਦੇ ਵਿੱਚ ਕਾਫੀ ਜਾਣਕਾਰੀ ਜਿਹੜੀ ਇਸ ਮੇਲੇ ਬਾਬਤ ਮਿਲ ਗਈ ਆ। ਔਰ ਦੋਸਤੋ ਜੇਕਰ ਤੁਸੀਂ ਮਨ ਬਣਾਇਆ ਹੋਇਆ ਤਾਂ ਇਸ ਮੇਲੇ ਦਾ ਜਿਹੜਾ ਤੁਸੀਂ ਆਨੰਦ ਆ ਉਹ ਜ਼ਰੂਰ ਲੈਣ ਦੇ ਲਈ ਪਹੁੰਚੋ ਕਰਨਬਨ ਦੇ ਵਿੱਚ। ਤੇ ਜਿਵੇਂ ਕਿ ਪੈਕੇਜ ਜਿਵੇਂ ਨਾਭੋਰਾ ਨੇ ਦੱਸਿਆ ਵੀ ਇੱਥੇ ਸੱਭਿਆਚਾਰ ਦੇ ਨਾਲ ਸੰਬੰਧਿਤ ਹਰ ਉਮਰ ਵਰਗ ਦਾ ਜਿਹੜਾ ਬੰਦਾ ਜਿਹੜਾ ਉੱਥੇ ਪਹੁੰਚਣਾ ਹੈ ਨਾ ਉਹਦੇ ਲਈ ਬਹੁਤ ਧਿਆਨ ਦੇ ਨਾਲ ਸਾਰਾ ਕੁਛ ਆਯੋਜਿਤ ਕੀਤਾ ਗਿਆ। ਸੋ
ਬਾਕੀ ਉੱਥੇ ਤਕਰੀਬਨ ਗਰਾਊਂਡਸ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਕਿ ਟੋਇਲਟਸ ਵਗੈਰਾ ਨਹੀਂ ਹੁੰਦੀਆਂ। ਕਾਫੀ ਸਾਰੇ ਮੇਲੇ ਆ, ਸਾਰਾ ਸੋਹਣਾ ਲੰਘ ਜਾਂਦਾ ਪਰ ਉਹਦਾ ਇੰਤਜ਼ਾਮ ਨਹੀਂ ਹੁੰਦਾ
ਜੀ।
ਪ੍ਰੋਪਰ ਉਹਨਾਂ ਦਾ ਇੰਤਜ਼ਾਮ ਹੈ ਟੋਇਲਟਸ ਦਾ, ਬੱਚਿਆਂ ਵਾਸਤੇ ਅਲੱਗ ਆ, ਬੀਬੀਆਂ ਲਈ, ਬਜ਼ੁਰਗਾਂ ਲਈ ਅਲੱਗ ਆ। ਉਹਦੇ ਬਾਅਦ ਸਾਡੀ ਇੱਕ ਜਿਹੜੀ ਹੈ ਡੈਡੀਕੇਟਡ ਜਿਹੜੀ ਆ ਜਿਹੜੀ ਡਾਕਟਰਸ ਦੀ ਜਾਂ ਉੱਥੇ ਨਰਸਿਸ ਅਵੇਲੇਬਲ ਹੋਣਗੀਆਂ, ਫਸਟ ਏਡ ਦਾ ਵੀ ਪ੍ਰਬੰਧ ਆ ਤੇ ਈਵਨ ਖਿਡਾਰੀਆਂ ਵਾਸਤੇ ਤੇ ਹੈ ਆਮ ਵੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ। ਤੇ ਬਾਕੀ ਹਰ ਤਰ੍ਹਾਂ ਨਾਲ ਆਪਣੇ ਵੱਲੋਂ ਅਸੀਂ ਸੋਹਣਾ ਐਫਰਟ ਕੀਤਾ ਜਿੰਨਾ ਅਸੀਂ ਕਰ ਸਕਦੇ ਹਾਂ, ਬਾਕੀ ਪਰਮਾਤਮਾ ਦੇ ਹੱਥ ਵਾਸਤੇ ਜੀ।
ਜੀ ਜੀ ਬਿਲਕੁਲ, ਇਹ ਛੋਟੀਆਂ ਛੋਟੀਆਂ ਕਈ ਵਾਰ ਹੁੰਦਾ ਵੀ ਚੀਜ਼ਾਂ ਇਗਨੋਰ ਹੋ ਜਾਂਦੀਆਂ, ਫਿਰ ਵਧੀਆ ਹੋਇਆ ਤੁਸੀਂ ਇਹ ਵੀ ਦੱਸ ਦਿੱਤਾ ਕਿਉਂਕਿ ਇਹ ਬਹੁਤ ਵੱਡੀ ਸਮੱਸਿਆ ਹੁੰਦੀ ਹੈ ਹਨਾ ਕਿਸੇ ਵੀ ਮੇਲੇ ਦੇ ਉੱਤੇ। ਤੇ ਬਾਕੀ ਅਸੀਂ ਦੋਸਤਾਂ ਨੂੰ ਇੱਕ ਵਾਰ ਫੇਰ ਕਹਾਂਗੇ ਜੀ 19 ਅਕਤੂਬਰ 9 ਵਜੇ ਮੇਲਾ ਸ਼ੁਰੂ ਹੋ ਜਾਣਾ, ਸ਼ਾਮ 5 ਤੋਂ 6 ਵਜੇ ਤੱਕ ਚੱਲਦਾ ਰਹਿ ਸਕਦਾ ਹੈ। ਤੁਸੀਂ ਮਾਣ ਦੇ ਨਾਲ ਇਸ ਮੇਲੇ ਦੇ ਵਿੱਚ ਪਹੁੰਚੋ ਔਰ ਇਹਦਾ ਹਿੱਸਾ ਬਣੋ। ਨਵ, ਤੁਸੀਂ ਇਸ ਮੇਲੇ ਦੇ ਬਾਰੇ ਡਿਟੇਲ ਦੇ ਵਿੱਚ ਸਾਡੇ ਸਰੋਤਿਆਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ, ਤੁਹਾਡਾ ਇੱਥੇ ਪਹੁੰਚਣ ਤੇ ਵੀ ਬਹੁਤ ਬਹੁਤ ਧੰਨਵਾਦ।
ਇੱਕ ਮੈਂ ਪ੍ਰੋਗਰਾਮ ਖਤਮ ਹੋਣ ਤੋਂ ਪਹਿਲਾਂ ਇੱਕ ਬੇਨਤੀ ਜ਼ਰੂਰ ਕਰਾਂ ਕਿ ਦੁਬਾਰਾ ਮੈਂ ਸਾਰੇ ਸਰੋਤਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਆ ਕਿ ਅਸੀਂ ਕਾਫੀ ਸਾਰੇ ਬਿੰਦ ਉੱਥੇ ਜਿਹੜੇ ਆ ਰੱਖਾਂਗੇ ਉੱਥੇ। ਜਿਹੜੇ ਸਾਹਿਬ ਦਾ ਰਿਸਪੋਂਸ ਆ, ਸਾਨੂੰ ਇਸ ਚੀਜ਼ ਦਾ ਪਹਿਲਾਂ ਹੀ ਪਤਾ ਵਾ ਕਿ ਪਰਮਾਤਮਾ ਦੀ ਕਿਰਪਾ ਨਾਲ ਤੁਸੀਂ ਕਾਫੀ ਵੱਡੀ ਤਦਾਦ ਦੇ ਵਿੱਚ ਆ ਰਹੇ ਹੋ
ਜੀ।
ਪਾਰਕਿੰਗ ਨੂੰ ਲੈ ਕੇ ਤੇ ਜਿਹੜਾ ਸਫਾਈ ਨੂੰ ਲੈ ਕੇ ਕਾਫੀ ਸਾਰੇ ਉੱਥੇ ਅਸੀਂ ਬਿਨਸ ਜਿਹੜੇ ਆ ਉਹ ਪ੍ਰੋਵਾਈਡ ਕਰਾਂਗੇ। ਪਲੀਜ਼ ਤੁਸੀਂ ਜਿਹੜਾ ਖਲਾਰੇ ਦਾ ਥੋੜਾ ਜਿਹਾ ਬਚਾਅ ਰੱਖਣਾ, ਪਲਾਸਟਿਕ ਬੋਟਲਾਂ ਦਾ ਜਾਂ ਦੂਜਾ ਤੀਜਾ, ਕਿਉਂਕਿ ਕਾਫੀ ਕੌਂਸਲ ਜਿਹੜੀ ਆ ਉਹ ਸਟ੍ਰਿਕਟ ਆ, ਜਿਹੜੇ ਕਲੱਬਸ ਨੇ ਉਹ ਸਟ੍ਰਿਕਟ ਆ। ਜਿੰਨਾ ਖਲਾਰਾ ਜ਼ਿਆਦਾ ਪੈਂਦਾ ਫਿਰ ਘੱਟ, ਜਿੰਨੇ 8-10 ਬੰਦਿਆਂ ਵਾਸਤੇ ਇੰਨਾ ਖਲਾਰਾ ਜਿਹੜਾ ਇਕੱਠਾ ਕਰਨਾ ਔਖਾ ਹੋ ਜਾਂਦਾ, ਕਿਉਂਕਿ ਵੈਨਿਊ ਸਟੇਡਵੇ ਨੈਕਸਟ ਡੇ ਅਵੇਲੇਬਲ ਹੋਣੇ ਚਾਹੀਦੇ ਆ ਉਹਨਾਂ ਵਾਸਤੇ, ਉਹਨਾਂ ਦੀਆਂ ਟੀਮਾਂ ਵਾਸਤੇ, ਉਹਨਾਂ ਅਗਲੇ ਮੈਚ ਖੇਡਣੇ ਹੁੰਦੇ ਆ। ਸੋ ਇਸ ਕਰਕੇ ਸਫਾਈ ਦਾ ਥੋੜਾ ਜਿਹਾ ਖਿਆਲ ਰੱਖ ਲਿਓ। ਬਹੁਤ ਬਹੁਤ ਧੰਨਵਾਦ।
ਸੋ ਬਿਲਕੁਲ ਜੀ, ਅਸੀਂ ਭਾਈਚਾਰੇ ਦੇ ਨਾਲ ਆਪ ਜੁੜੇ ਹੋਏ ਹਾਂ ਔਰ ਸਾਨੂੰ ਆਪਣੀਆਂ ਕਮੀਆਂ ਵੀ ਪਤਾ ਹੁੰਦੀਆਂ। ਸੋ ਇਸ ਕਰਕੇ ਇਹਦੇ ਲਈ ਇੱਕ ਜ਼ਰੂਰੀ ਤਾਕੀਦ, ਇੱਕ ਜ਼ਰੂਰੀ ਬੇਨਤੀ ਜਿਹੜੀ ਆ ਇਹ ਜ਼ਰੂਰ ਪ੍ਰਬੰਧਕਾਂ ਦੀ ਜਿਹੜੀ ਆ ਧਿਆਨ ਚ ਰੱਖਣੀ ਚਾਹੀਦੀ ਆ। ਸੋ ਇੱਕ ਵਾਰ ਫਿਰ ਨਵ, ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਤੇ ਔਰ ਮੇਲੇ ਬਾਰੇ ਸਾਰੀ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ ਦੇ ਲਈ। ਸਾਡੇ ਵੱਲੋਂ ਇਸ ਮੇਲੇ ਲਈ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ।
ਧੰਨਵਾਦ।
ਸੋ ਦੋਸਤੋ, ਮਿਲਦੇ ਆ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ। ਅੱਜ ਦੇ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਨਾ ਪ੍ਰਸਾਰਿਤ ਕਰ ਸਕਣ ਦੇ ਲਈ ਇੱਕ ਵਾਰ ਫਿਰ ਮਾਫੀ। ਅਗਲੇ ਹਫਤੇ ਮਾਈਗ੍ਰੇਸ਼ਨ ਮੈਟਰਸ ਤੁਹਾਡੀ ਖਿਦਮਤ ਚ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।